ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਵਾਹਿਗੁਰੂ ਜੀ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਸਰਿਆ ਕਰਤਾ ਹਰ ਜਿੰਦੇ ਮੇਰੀਏ ਤੈਨੂੰ ਵਿਸਰਿਆ ਕਰਤਾਰ ਜਿੰਦੇ ਮੇਰੀਏ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਸਤਿਗੁਰਾਂ ਦੇ ਪਿਆਰ ਔਰ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਤਿਸੰਗ ਜੀ, ਆਓ ਰਸਨਾ ਪਵਿੱਤਰ ਕਰੋ, ਪਿਆਰ ਦਾ ਸਬੂਤ ਦਿਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਮੇਘ ਵਰਸ ਰਿਹਾ ਹੈ, ਵਡਭਾਗੀ ਰੂਹਾਂ ਉਹਦੇ ਵਿੱਚ ਸਿਰਸ਼ਾਰ ਹੋ ਰਹੀਆਂ ਨੇ। ਭਾਈ ਬੇਨਤੀ ਹੈ, ਚੁੱਪ ਦਾ ਦਾਨ ਬਖਸ਼ੋ। ਸੇਵਾਦਾਰਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ, ਸੇਵਾਦਾਰ ਧਿਆਨ ਦਿਓ ਜਰਾ, ਸੇਵਾਦਾਰ ਧਿਆਨ ਦੇਣ। ਜਿਹੜਾ ਰਸਤਾ ਬਣਿਆ ਹੈ, ਜਿੱਥੋਂ ਰਸਤਾ ਸ਼ੁਰੂ ਹੁੰਦਾ ਹੈ ਉੱਥੋਂ ਹੀ ਸੰਗਤਾਂ ਨੂੰ ਬਿਠਾ ਦੇਣਾ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਅੱਗੇ ਤੱਕ ਨਾ ਕੋਈ ਆਵੇ। ਹੁਣ ਤੱਕ ਜਿਨ੍ਹਾਂ ਨੇ ਮੱਥਾ ਟੇਕ ਲਿਆ ਟੇਕ ਲਿਆ, ਬਾਕੀ ਹੁਣ ਜਿਹੜੇ ਆਉਣਗੇ ਦੂਰੋਂ ਹੀ ਨਮਸਕਾਰ ਕਰ ਲੈਣ ਅਤੇ ਆਪੋ ਆਪਣੀ ਜਗ੍ਹਾ 'ਤੇ ਬੈਠ ਜਾਣ, ਬਾਅਦ 'ਚ ਨਮਸਕਾਰ ਕਰਵਾਈ ਜਾਏਗੀ। ਕਿਉਂਕਿ ਕਈਆਂ ਦਾ ਆਨੰਦ ਖਰਾਬ ਹੁੰਦਾ, ਸਮਾਂ ਬਹੁਤ ਹੋ ਗਿਆ, 9:15 ਤੋਂ ਪਹਿਲਾਂ ਦਾਸ ਆ ਗਿਆ ਸੀ ਪਰ 1.25 ਘੰਟਾ ਹੋ ਗਿਆ, ਸੰਗਤ ਅਜੇ ਮੱਥਾ ਹੀ ਟੇਕ ਰਹੀ ਹੈ। ਇਸ ਕਰਕੇ ਮੈਂ ਬੇਨਤੀ ਕੱਲ੍ਹ ਵੀ ਕੀਤੀ ਸੀ, ਕੰਮ ਨਹੀਂ ਮੁੱਕਣੇ, ਅਸੀਂ ਮੁੱਕ ਜਾਣਾ ਹੈ। ਸਾਧ ਸੰਗਤ ਧੰਦੇ ਕਰਦਿਆਂ ਕਰਦਿਆਂ ਮੁੱਕ ਜਾਣਾ ਹੈ, ਕੰਮ ਕਾਰ ਕਿਸੇ ਦਿਨ ਨਹੀਂ ਮੁੱਕੇ। ਸੋ ਕੰਮ ਤਾਂ ਉੱਦਣ ਹੀ ਮੁੱਕਣੇ ਨੇ ਜਿੱਦਣ ਅਸੀਂ ਮੁੱਕ ਜਾਂਗੇ। ਜਲਦੀ ਥੋੜ੍ਹਾ ਜਿਹਾ ਮੁਕਾ ਲਿਆ ਕਰੋ, ਦੁਕਾਨਾਂ ਜਲਦੀ ਥੋੜ੍ਹਾ ਬੰਦ ਕਰ ਦਿਓ। ਸੋ ਆਨੰਦ ਲੈਣਾ ਹੈ ਮਾਰ ਦੇ ਚਰਨਾਂ ਦੇ ਵਿੱਚ, ਆਪਾਂ ਸਾਧ ਸੰਗਤ ਆਨੰਦ ਲੈਣ ਵਾਸਤੇ ਆਏ ਹਾਂ। ਹੁਣ ਮੈਂ ਰਸਤੇ ਧਿਆਨ ਦਿਓ ਜਰਾ, ਇਕਾਗਰਤਾ ਬਣਾਓ। ਰਸਤੇ ਦੇ ਵਿੱਚ ਮੈਂ ਵੇਖਿਆ ਕਈ ਨੌਜਵਾਨ ਇੱਕ ਦੂਜੇ ਦੇ ਹੱਥ ਫੜੇ ਨੇ, ਬਸ ਕੋਈ ਇੱਧਰ ਨੂੰ ਚੱਲਿਆ ਗਿਆ, ਕੋਈ ਇੱਧਰ ਨੂੰ ਚੱਲਿਆ ਗਿਆ। ਜਿੰਨੀ ਸੰਗਤ ਅੰਦਰ ਬੈਠੀ ਹੈ, ਅੱਧੀ ਸੰਗਤ ਬਾਹਰ ਫਿਰਦੀ ਹੁੰਦੀ ਹੈ, ਪਰ ਉਹ ਸੰਗਤ ਨਹੀਂ ਹੁੰਦੀ ਗੁਰਮੁਖੋ। ਜਿਹੜੇ ਸੰਗਤ ਨੇ ਉਹਨਾਂ ਨੇ ਤਾਂ ਆ ਕੇ ਬਹਿ ਜਾਣਾ ਅਤੇ ਰਸ ਲੈਣਾ, ਪਰ ਉਹ ਕੌਣ ਨੇ? ਸਾਧ ਸਿੰਘ ਜਿਹੜੇ ਰੌਣਕ ਮੇਲਾ ਵੇਖਣ ਵਾਸਤੇ ਆਏ ਨੇ। ਸੋ ਇਸ ਕਰਕੇ ਆਓ ਭਾਈ, ਆਪਾਂ ਲੈਣਾ ਲਾਹਾ, ਜਿੰਨਾ ਸਮਾਂ ਬੈਠਣਾ ਹੈ ਮਨ ਇਕਾਗਰ ਕਰਕੇ ਬੈਠਣਾ। ਰੌਣਕ ਮੇਲੇ ਬੜੇ ਵੇਖੇ ਨੇ, ਇਹ ਰੌਣਕ ਐਸੀ ਹੈ, ਇੱਥੇ ਮਨ ਜੋੜ ਕੇ ਬਹਿ ਜਾਓ, ਇਕਾਗਰਤਾ ਬਣਾ ਕੇ ਬਹਿ ਜਾਈਏ, ਇਹਨੇ ਸਾਡੇ ਅੰਦਰ ਰੌਣਕ ਲਾ ਦੇਣੀ ਆ। ਖੁਸ਼ ਸਤਨਾਮ। ਉਹ ਬਾਹਰ ਕਿਹੜੀਆਂ ਰੌਣਕਾਂ ਵੇਖਦਾ ਫਿਰਦਾ ਹੈ, ਇੱਥੇ ਲਾਈਟ ਵੇਖੀ, ਬੱਲੇ ਬੱਲੇ ਬੜੀ ਡੈਕੋਰੇਸ਼ਨ ਹੋਈ ਭਾਈ, ਬੜਾ ਸੋਹਣਾ ਪ੍ਰਬੰਧ ਹੈ। ਬਾਹਰ ਸਟਾਲਾਂ 'ਤੇ ਘੁੰਮਦਾ ਰਿਹਾ, ਕੁਝ ਖਾ ਲਿਆ, ਚਲੋ ਜੀ ਰੌਣਕ ਮੇਲਾ ਵੇਖਿਆ, ਕੀ ਕਰੇਗਾ, ਕੱਲ੍ਹ ਨੂੰ ਫਿਰ ਉਹੀ ਹਾਲ ਹੋ ਜਾਣਾ, ਘਰ ਜਾਏਗਾ ਫਿਰ ਉਹੀ ਕਲੇਸ਼। ਕਿੰਨਾ ਕੁ ਚਿਰ ਰੌਣਕ ਵੇਖੀ? ਘੰਟਾ, 2 ਘੰਟੇ, 4 ਘੰਟੇ ਰੌਣਕ ਵੇਖਦਾ ਰਿਹਾ, ਫਿਰ ਉਹੀ ਹਾਲ ਹੋ ਗਿਆ। ਗੁਰਮੁਖਾ, ਜੇ ਬਾਣੀ ਪੜ੍ਹੇ, ਸਤਸੰਗਤ ਕਰੇ, ਦਿਨ ਰਾਤ ਰੌਣਕਾਂ ਲੱਗ ਜਾਣਗੀਆਂ। ਖੁਸ਼ਤਨਾਮ। ਦਿਨ ਰਾਤ ਰੌਣਕ ਲੱਗ ਜਾਏਗੀ ਜਿਨ੍ਹਾਂ ਦੇ ਅੰਦਰ ਬਾਣੀ ਹੈ, ਜਿਨ੍ਹਾਂ ਦੇ ਅੰਦਰ ਨਾਮ ਹੈ, ਉਹਨਾਂ ਵਾਸਤੇ ਰੌਣਕਾਂ ਹੀ ਲੱਗੀਆਂ ਨੇ ਹਰ ਪਾਸ। ਉਹ ਤਾਂ ਖਿਮਾ ਕਰਨਾ, ਭਾਈ ਭਿਖਾਰੀ ਵਰਗੇ ਘਰ ਵਿੱਚ ਪੁੱਤਰ ਦੀ ਲਾਸ਼ ਪਈ ਹੈ, ਅੰਦਰ ਰੌਣਕ ਲੱਗੀ ਹੋਈ ਹੈ, ਸੀ ਅਵਸਥਾ। ਰੌਣਕ ਜਿਨ੍ਹਾਂ ਨੇ ਬਾਣੀ ਦੇ ਵਿੱਚੋਂ ਆਨੰਦ ਲਿਆ, ਬਾਣੀ ਦੇ ਵਿੱਚੋਂ ਰਸ ਲਿਆ, ਉਹਨਾਂ ਦੇ ਅੰਦਰ ਸਦਾ ਰੌਣਕਾਂ ਲੱਗੀਆਂ ਰਹਿੰਦੀਆਂ, ਸਦਾ ਆਨੰਦ ਰਹੇ ਦਿਨ ਰਾਤੀ, ਸਦਾ ਆਨੰਦ ਬਣਿਆ ਰਹਿੰਦਾ ਉਹਨਾਂ ਦੇ ਅੰਦਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਸੋ ਜਿਵੇਂ ਬਾਬਾ ਜੀ ਗੱਲ ਕਰ ਰਹੇ ਸੀ ਨਾ ਕਿ ਪ੍ਰੋਗਰਾਮ ਕਿਤੇ ਹੋਰ ਹੋ ਰਿਹਾ ਅਤੇ ਨਜ਼ਰ ਕਿਤੇ ਹੋਰ ਆ ਰਿਹਾ, ਪ੍ਰੋਗਰਾਮ ਚੱਲਦਾ ਕਿਤੇ ਹੋਰ ਹੈ ਅਤੇ ਦਿਸਦਾ ਕਿਤੇ
ਹੋਰ ਹੈ।
ਇਹ ਮਾਤ ਲੋਕ ਦਾ ਸੱਚਖੰਡ ਹੈ, ਚੱਲਦਾ ਇੱਥੇ ਹੈ, ਇਹ ਜਿੰਨੀ ਵੀ ਰੀਲ ਹੈ ਸੱਚਖੰਡ 'ਚ ਵੀ ਨਾਲ ਹੀ ਚੱਲ ਰਹੀ ਹੈ। ਖੁਸ਼ਤਨਾਮ। ਉੱਧਰ ਵੀ ਇੱਕ ਚੈਨਲ ਦੀ ਗੱਲ ਕਰ ਲਓ, ਹੁਣ ਉਹ ਚੱਲਦਾ ਕਿਤੇ ਹੋਰ ਹੈ, ਦਿਸਦਾ ਕਿਤੇ ਹੋਰ ਹੈ। ਗੁਰਮੁਖੋ, ਗੁਰੂ ਨਾਨਕ ਦੀ ਪੁਰੀ ਵਿੱਚ ਵੀ ਇੱਥੋਂ ਦੀ ਇਕੱਲੀ ਇਕੱਲੀ ਖਬਰ ਜਾਣੀ ਹੈ, ਕਿੰਨਾ ਸਮਾਂ ਮਨ ਜੁੜਿਆ, ਕਿੰਨਾ ਬੋਲਿਆ, ਕਿੰਨਾ ਸੁਣਿਆ, ਕਿੰਨਾ ਸਮਾਂ ਦਰਸ਼ਨ ਕੀਤੇ ਅਤੇ ਕਿੰਨਾ ਸਮਾਂ ਰੌਣਕ ਮੇਲਾ ਵੇਖਿਆ। ਇਹ ਖਬਰ ਪਹੁੰਚ ਰਹੀ ਹੈ ਇਕੱਲੀ ਇਕੱਲੀ, ਲਿਖੀ ਨਹੀਂ ਜਾ ਰਹੀ, ਸੁਣਦੇ ਨਹੀਂ, ਸਤਿਗੁਰਾਂ ਦੀ ਬਾਣੀ 'ਤੇ ਨਹੀਂ ਝੂਠੀ। ਚਿੱਤਰ ਗੁਪਤ ਜਬ ਤਾਂ ਕੌਣ ਪਰਦਾ ਤੇਰਾ ਢੱਕ ਹੈ। ਕਹਿੰਦੇ ਚਿੱਤਰ ਤੇ ਗੁਪਤ ਦੋ ਜਣੇ ਮੋਢਿਆਂ ਤੇ ਬੈਠੇ ਰਹਿੰਦੇ ਨੇ। ਆਖੋ ਸਤਨਾਮ। ਹਰ ਸਮੇਂ ਜਿਹੜਾ ਮਾੜਾ ਕਰ ਲੈਂਦਾ ਉਹ ਇੱਕ ਲਿਖ ਲੈਂਦਾ, ਜਿਹੜਾ ਚੰਗਾ ਕਰਦਾ ਦੂਜਾ ਲਿਖ ਲੈਂਦਾ। ਇੱਕ ਦਿਨ ਵਹੀਆਂ ਫੋਲਣਗੇ ਗੁਰਮੁਖੋ ਸਾਡੀਆਂ ਵਹੀਆਂ, ਤੇ ਬਸ ਚੰਗਾ ਕੰਮ ਨਾ ਗੁਰੂ ਜੀ ਕੋਈ ਕੀਤਾ, ਪਾਪਾਂ ਵਿੱਚ ਸੱਜਣ ਵਾਂਗੂ ਜਿਵੇਂ ਰਾਤ ਸੁਣਿਆ ਤੁਸੀਂ, ਸਾਰੇ ਕਰਮ ਹੀ ਮਾੜੇ, ਸਾਰਾ ਜੀਵਨ ਹੀ ਮਾੜਾ, ਵਹੀਆਂ ਭਰ ਲਈਆਂ। ਸਤਸੰਗ ਜੀ, ਪਾਪਾਂ ਦੇ ਪ੍ਰਣਾਲੇ ਬੱਧੇ, ਨਾ ਧਰਮ ਦੀ ਬੱਧੀ ਪੂਲੀ, ਧਰਮ ਦਾ ਤੇ ਕੋਈ ਕੰਮ ਕੀਤਾ ਹੀ ਨਹੀਂ। ਸਤਸੰਗ ਜੀ, ਇੱਥੇ ਦਿਨ ਰਾਤ ਪਾਪਾਂ ਵਿੱਚ ਬਤੀਤ ਹੋ ਰਿਹਾ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਇੱਕ ਨਹੀਂ ਅਨੇਕਾਂ ਜਨਮ ਲੰਘਾ ਤੇ ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ, ਮਦ ਹੈ, ਜਵਾਨੀ ਦਾ ਮਦ ਹੈ। ਹੁਣ ਜ਼ਿਆਦਾ ਜਿਹੜੇ ਬਾਹਰ ਫਿਰਦੇ ਨੇ ਉਹਨਾਂ ਦੇ ਵਿੱਚ ਬਜ਼ੁਰਗ ਨਹੀਂ ਫਿਰਦੇ ਬਹੁਤੇ, ਚਿੱਟੀਆਂ ਦਾੜੀਆਂ ਵਾਲੇ ਨਹੀਂ ਫਿਰਦੇ, ਨੌਜਵਾਨ ਕੰਨਾਂ 'ਚ ਮੁੰਦਰਾਂ ਵੀ ਪਾਈ ਫਿਰਦੇ ਨੇ, ਉਹ ਫਿਰਦੇ ਨੇ ਨਿੱਕੀਆਂ ਨਿੱਕੀਆਂ ਜੂ ਪਾਉਂਦੇ ਹੋ, ਥੋੜ੍ਹੇ ਜਿਹੇ ਵੱਡੇ ਝੁਮਕੇ ਪਾ ਲਿਆ ਕਰੋ, ਫਿਰ ਆਨੰਦ ਆਊ, ਸੋਹਣੇ ਲੱਗੋਗੇ। ਥੋੜ੍ਹੇ ਜਿਹੇ ਵੱਡੇ ਪਾਇਆ ਕਰੋ, ਪਾਉਣ 'ਤੇ ਲੱਗੇ ਹੀ ਹੋ, ਇੱਕ ਨੱਕ 'ਚ ਵੀ ਪਾ ਲਿਆ ਕਰੋ, ਉਦੋਂ ਵੀ ਗੱਲ ਬਣ ਜੂ। ਸਾਧ ਸੰਗਤ ਹੈ, ਨੌਜਵਾਨ ਨੇ ਕੰਨਾਂ 'ਚ ਕੀ ਪਾਈ ਫਿਰਦੇ ਹੋ, ਰੀਸ ਪਿੱਛੇ ਜੇ ਸਲਵਾਰਾਂ ਵੀ ਪਾਉਣ ਲੱਗ ਪਏ ਸੀ, ਆਇਆ ਸੀ ਨਾ ਸਮਾਂ। ਇਹ ਕਿੱਧਰ ਜਾ ਰਹੇ ਹਾਂ ਆਪਾਂ? ਮਹਾਰਾਜ ਨੇ ਬਣਾਏ ਸ਼ੇਰ, ਮਹਾਰਾਜ ਨੇ ਸਿੰਘ ਬਣਾਏ, ਪਰ ਇਹ ਵੇਖ ਲਓ ਕੰਨਾਂ 'ਚ ਮੁਰਕੀਆਂ ਪਾਈ ਫਿਰਦੇ ਨੇ। ਸੋ ਸਾਧ ਸੰਗਤ, ਇਹ ਵਹਿਮ ਕੱਢ ਦਿਓ ਮਨਾਂ 'ਚੋਂ, ਭਰਮ ਕੱਢੋ। ਜਿਹੜੇ ਬਾਹਰ ਨੌਜਵਾਨ ਨੇ ਨਾ, ਉਹ ਬਾਹਰ ਨੌਜਵਾਨ ਹੀ ਫਿਰਦੇ ਨੇ, ਬਜ਼ੁਰਗ ਵਿਚਾਰੇ ਘੱਟ ਹੀ ਜਾਂਦੇ ਨੇ, ਪਰ ਕਈ ਇਹੋ ਜਿਹੇ ਵੀ ਨੇ। ਸਾਧ ਸੰਗਤ ਜੀ, ਜਵਾਨੀ ਹੈ, ਜਿੱਧਰ ਮਰਜ਼ੀ ਲਾ ਲਓ। ਹੁਣ ਕਈ ਮੇਰੇ ਨਾਲ ਨੇ, ਕਰੀਬਨ ਲਗਭਗ ਸਾਰੇ ਹੀ ਨੌਜਵਾਨ, ਸਾਰੇ ਹੀ ਉਮਰ ਸਭ ਦੀ ਕੋਈ 20 ਸਾਲਾਂ ਦਾ, ਕੋਈ 22 ਦਾ, ਕੋਈ 25 ਦਾ, ਕੋਈ 30 ਸਾਲਾਂ ਦਾ, ਚਲੋ ਇਹ 20 ਤੋਂ 30 ਸਾਲ ਦੀ ਉਮਰ ਮੰਨੀ ਜਾਂਦੀ ਹੈ, ਅਤੇ ਜਿੱਧਰ ਮਰਜ਼ੀ ਲਾ ਲਓ ਉੱਧਰ ਹੀ ਲੱਗ ਜਾਵਾਂਗੇ। ਸਾਧ ਸੰਗਤ ਜੀ, ਹੁਣ ਬੜੇ ਨੌਜਵਾਨ ਨੇ ਜਿਹੜੇ ਬਹਿ ਕੇ ਦੀਵਾਨ ਸੁਣਦੇ ਨੇ, ਪਰ ਕਈਆਂ ਨੂੰ ਜਵਾਨੀ ਦਾ ਮਦ ਹੈ। ਕਾਹਦਾ ਮਾਣ ਕਰਦਾ ਹੈ, ਕਾਹਦਾ ਹੰਕਾਰ ਕਰਦਾ ਹੈ, ਇਹ ਜਵਾਨੀ ਤੇ ਮਿੱਟੀ 'ਚ ਰੁਲ ਜਾਣੀ, ਕੀ ਪਤਾ ਲੱਗਦਾ ਹੈ। ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਕਹਿੰਦੇ ਤੂੰ ਨਹੀਂ ਜਾਂਦਾ, ਸਾਰੇ ਕਥਾ ਸੁਣ ਕੇ ਤੁਰ ਜਾਂਦੇ ਨੇ, ਤੂੰ ਬੈਠਾ ਇੱਥੇ ਹੀ। ਕਹਿੰਦੇ ਜੀ, ਨਾਮ ਤੇ ਬੂੜਾ ਸੀ, ਬੂੜਾ ਪਹਿਲਾ ਨਾਮ ਜਿਹੜਾ, ਤੂੰ ਨਹੀਂ ਜਾਂਦਾ ਉੱਠ ਕੇ। ਕਹਿੰਦੇ ਜੀ, ਮੇਰੀ ਮਾਤਾ ਇੱਕ ਦਿਨ ਮੈਨੂੰ ਆਉਂਦੀ ਹੈ, ਤੂੰ ਲੱਕੜਾਂ ਲਿਆ, ਅੱਗ ਬਾਲਣੀ, ਅੱਗ ਬਾਲ, ਮੈਂ ਆਟਾ ਗੁੰਨਣਾ, ਅਤੇ ਉਹ ਮੈਂ ਲੱਕੜਾਂ ਬਾਲਦਾ ਰਿਹਾ, ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਲੱਕੜਾਂ ਚੁੱਲ੍ਹੇ 'ਚ ਡਾਹੀਆਂ, ਅੱਗ ਨਾ ਬਲੀ। ਮਾਂ ਆਈ, ਕਹਿੰਦੀ ਪਾਸੇ ਹੋ ਜਾ, ਤੈਨੂੰ ਨਹੀਂ ਪਤਾ। ਲੈ ਕੇ ਉਹਨੇ ਨਿੱਕੇ ਨਿੱਕੇ ਡੱਕੇ ਅਤੇ ਉਹਨਾਂ ਨੂੰ ਅੱਗ ਲਾਈ, ਅਤੇ ਫਿਰ ਵੱਡੀਆਂ ਲੱਕੜਾਂ ਨੂੰ ਲੱਗੀ। ਉਦੋਂ ਤੋਂ ਮੇਰੇ ਮਨ 'ਚ ਹੋ ਗਿਆ ਮਨਾ, ਜਿਵੇਂ ਨਿੱਕੇ ਡੱਕਿਆਂ ਦੀ ਵਾਰੀ ਪਹਿਲਾਂ ਆ ਗਈ, ਕੀ ਪਤਾ ਤੇਰੀ ਪਹਿਲਾਂ ਆ ਜੇ, ਕੀ ਪਤਾ ਲੱਗਦਾ ਤੇਰੀ ਵਾਰੀ ਪਹਿਲਾਂ ਆ ਜੇ। ਗੁਰਮੁਖੋ, ਕੀ ਪਤਾ ਸਾਡੀ ਵਾਰੀ ਬਜ਼ੁਰਗਾਂ ਤੋਂ ਪਹਿਲਾਂ ਹੀ ਆ ਜੇ। ਕਾਹਦਾ ਮਾਣ ਹੈ, ਕਾਹਦਾ ਹੰਕਾਰ ਹੈ ਮਨ ਵਿੱਚ, ਜਵਾਨੀ ਦਾ ਮਦ, ਥੋੜ੍ਹਾ ਚਿਰ ਹੀ ਰਹਿਣੀ ਹੈ। ਸਾਧ ਸੰਗਤ, ਹੁਣ ਬੂੜਾ ਸੀ, ਨਾ ਕੀ ਹੈ ਬੂੜਾ, ਕਹਿੰਦੇ ਗੱਲਾਂ ਤਾਂ ਬੁੱਢਿਆਂ ਵਾਲੀਆਂ ਕਰਦਾ, ਉਦਣ ਤੋਂ ਬਾਬਾ ਬੁੱਢਾ ਬਣ ਗਿਆ। ਗੁਰੂ ਸਤਨਾਮ,
ਸ੍ਰੀ ਵਾਹਿਗੁਰੂ।
ਉਮਰ ਨਿਆਣੀ ਬਣ ਗਿਆ ਬਾਬਾ ਬੁੱਢਾ, ਕਈ ਵੇਖਣ ਨੂੰ ਬੁੱਢੇ ਨੇ ਮੱਤ ਨਿਆਣੀ ਹੈ, ਕਈ ਵੇਖਣ ਨੂੰ ਨਿਆਣੇ ਨੇ ਮੱਤ ਸਿਆਣੀ ਹੈ, ਕਰਮ ਬਜ਼ੁਰਗਾਂ ਵਾਲੇ ਨੇ। ਸੋ
ਮੈਂ ਬੇਨਤੀ ਕਰ ਰਿਹਾ ਸੀ, ਲੰਘ ਗਈ ਜ਼ਿੰਦਗੀ ਪਰ ਨਕਸ਼ਾ ਖਿੱਚਿਆ ਜਾ ਰਿਹਾ। ਆ ਜਾਣਾ ਇੱਕ ਦਿਨ ਸਾਹਮਣੇ, ਲਿਆ ਬਈ ਵੇਖੀਏ। ਜਿਵੇਂ ਆ ਬਾਣੀਆਂ ਹਿਸਾਬ ਕਿਤਾਬ ਕਰਦਾ ਨਾ, ਉੱਥੇ ਵੀ ਲੇਖਾ ਮੰਗੈ
ਬਾਣੀਆਂ,
ਬਾਣੀਆਂ ਉੱਥੇ ਵੀ ਬਾਣੀਆਂ ਹੀ ਕਹਿੰਦੇ ਨੇ। ਧਰਮਰਾਜ ਦਾ ਕੋਲ ਹਿਸਾਬ ਕਿਤਾਬ ਹੋਣਾ ਤੇਰਾ, ਜਿਵੇਂ ਇੱਥੇ ਜੀਰੀ ਦਾ ਕਣਕ ਦਾ ਹਿਸਾਬ ਕਰਨ ਜਾਂਦਾ ਨਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਫਿਕਰ ਰਹਿੰਦਾ ਆੜਤੀਏ ਦੇ ਮੋੜਨੇ ਨੇ, ਕਰਜ਼ਾ ਚੜ੍ਹ ਗਿਆ, ਇਹਨਾਂ ਬਾਣੀਆਂ ਦਾ ਫਿਕਰ ਕਰਦਾ, ਉੱਧਰਲੇ ਦਾ ਵੀ ਫਿਕਰ ਕਰ ਲੈ, ਜਾਣਾ ਨਹੀਂ ਇੱਕ ਦਿਨ। ਲੇਖਾ ਮੰਗੇ ਬਾਣੀਆਂ ਬੈਠਾ ਕੱਢ ਕੇ ਵਹੀ, ਮੰਗਦਾ ਬਾਣੀਆਂ ਬੈਠਾ ਕੱਢ ਕੇ ਵਹੀ, ਬੈਠਾ ਕੱਢ ਕੇ ਵਹੀ ਲੇਖਾ। ਮੰਗੇ ਬਾਣੀਆਂ ਬਾਣੀਆਂ ਬੈਠਾ ਕੱਢ ਵਹੀ। ਇੱਕ ਦਿਨ ਹਿਸਾਬ ਕਿਤਾਬ ਹੋਣਾ ਹੈ, ਪਰ ਜਵਾਨੀ ਦੀ ਉਮਰ ਸੀ ਭਾਈ ਜੇਠਾ ਜੀ ਦੀ, ਜਵਾਨ ਉਮਰ ਸੀ, ਜਵਾਨ ਅਵਸਥਾ ਸੀ, ਪਰ ਘੁੰਗਣੀਆਂ ਵੇਚਣੀਆਂ ਅਤੇ ਨਾਲ ਗੁਰੂ ਘਰ ਦੀ ਸੇਵਾ ਕਰਨੀ, ਉਹਨਾਂ ਨੇ ਜਵਾਨੀ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਜਵਾਨੀ ਦਾ ਸਮਾਂ, ਉਦੋਂ ਸਰੀਰ ਵਿੱਚ ਤਾਕਤ ਹੈ, ਉਦੋਂ ਹੀ ਸੇਵਾ ਹੋਣੀ ਹੈ। ਬਜ਼ੁਰਗ ਹੋ ਗਿਆ ਫਿਰ ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਫਿਰ ਤੇ ਅੱਖਾਂ ਤੋਂ ਦਿਸਣੋਂ ਬੰਦ ਹੋ ਜਾਣਾ ਹੈ, ਕੰਨਾਂ ਤੋਂ ਸੁਣਨਾ ਨਹੀਂ, ਜੀਭ ਤੋਂ ਬੋਲਿਆ ਨਹੀਂ ਜਾਣਾ, ਤੁਰਾਂਗੇ ਤੇ ਲੱਤਾਂ ਕੰਮ ਨਹੀਂ ਕਰਨਗੀਆਂ। ਫਿਰ ਸਾਧ ਸੰਗਤ ਜੀ, ਉਸ ਵੇਲੇ ਨਾਮ ਨਹੀਂ ਜਪਿਆ ਜਾਣਾ, ਉਦੋਂ ਅਸੀਂ ਗੁਰੂ ਦੇ ਦਰ ਦੀ ਸੇਵਾ ਕੀ ਕਰਨੀ, ਉਦੋਂ ਤੇ ਸਾਡਾ ਸਰੀਰ ਸੇਵਾ ਭਾਲਦਾ, ਉਦੋਂ ਤੇ ਕਹਿੰਦਾ ਮੇਰੇ ਪੁੱਤਰ ਮੇਰੀ ਸੇਵਾ ਕਰਨ, ਅਸੀਂ ਉਸ ਸਮੇਂ ਵਿੱਚ ਸੇਵਾ ਕਿਵੇਂ ਕਰਾਂਗੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਸੋ ਸਾਧ ਸੰਗਤ, ਹਿਸਾਬ ਕਿਤਾਬ ਇੱਕ ਦਿਨ ਹੋਣਾ ਹੈ, ਅਤੇ ਇੱਕ ਨਾ ਇੱਕ ਦਿਨ ਜੋ ਵੀ ਇੱਥੇ ਆਪਾਂ ਦਿਨ ਰਾਤ ਦੁਨੀਆਂ ਵਿੱਚ ਕਰਦੇ ਹਾਂ, ਸਭ ਪਤਾ ਲੱਗ ਜਾਣਾ ਹੈ, ਕੀ ਕੀਤਾ, ਕਿਵੇਂ ਕੀਤਾ, ਕੈਸਾ ਕਰਮ ਕੀਤਾ, ਸੇਵਾ ਕਿੰਨੀ ਕੀਤੀ ਹੈ, ਨਿਤਨੇਮ ਕਿੰਨਾ ਕੀਤਾ ਹੈ। ਸਤਿਗੁਰੂ ਸਭ ਦੇ ਦਿਲਾਂ ਦੀਆਂ ਜਾਣਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬੁਰਿਆਂ ਨੂੰ ਵੀ ਜਾਣਦੇ ਨੇ, ਭਲਿਆਂ ਨੂੰ ਵੀ ਜਾਣਦੇ ਨੇ, ਸੋ ਇਸ ਕਰਕੇ ਸਮਾਂ ਹੁੰਦਾ ਹੈ, ਸਮੇਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ। ਨਹੀਂ ਤਾਂ ਚਾਰ ਪਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਚਾਰ ਪੈਰ ਹੋ ਜਾਣੇ ਨੇ, ਮੂੰਹ ਗੁੰਗਾ ਹੋ ਜਾਣਾ ਅਤੇ ਸਾਧ ਸੰਗਤ ਜੀ ਫਿਰ ਗੁਰੂ ਦੇ ਗੁਣ ਨਹੀਂ ਗਾਏ ਜਾਣਗੇ। ਬੀਬੀ ਭਾਨੀ ਨੇ ਪਿਤਾ ਨਹੀਂ ਸਮਝਿਆ, ਬੀਬੀ ਭਾਨੀ ਨੇ ਗੁਰੂ ਸਮਝ ਕੇ ਸੇਵਾ ਕੀਤੀ। ਕਿਤੇ ਮੇਰੇ ਪਿਤਾ ਦੀ ਸਮਾਧੀ ਖੁੱਲ੍ਹ ਨਾ ਜਾਏ। ਇਹ ਸਮਾਧੀ ਐਸੀ ਹੈ ਜਿਹੜੀ ਬੜੇ ਬੜੇ ਜੋਗੀ, ਬੜੇ ਬੜੇ ਰਿਸ਼ੀ ਮੁਨੀ ਕਈ ਕਈ ਸਾਲ ਬੈਠਦੇ ਨੇ ਪਹਾੜੀਆਂ ਦੇ ਉੱਤੇ, ਪਰਬਤਾਂ 'ਤੇ ਬਹਿੰਦੇ ਨੇ, ਉਹਨਾਂ ਦੀ ਸਮਾਧੀ ਨਹੀਂ ਲੱਗਦੀ। ਜਿਹੜੀ ਸਮਾਧੀ ਮੇਰੇ ਪਿਤਾ ਦੀ ਲੱਗੀ ਹੈ ਕਿਤੇ ਖੁੱਲ੍ਹ ਨਾ ਜਾਏ। ਆਪਣਾ ਹੱਥ ਰੱਖਿਆ ਸੀ ਨਾ ਅਤੇ ਮੇਖ ਚੁੱਭ ਗਈ ਹੱਥ ਦੇ ਵਿੱਚ, ਖੂਨੋ ਖੂਨ ਹੋ ਗਿਆ, ਪਾਣੀ ਰੰਗ ਲਾਲ ਹੋ ਗਿਆ, ਅਤੇ ਸਤਿਗੁਰ ਖੁਸ਼ ਹੋਏ ਸੀ, ਜੋ ਮੰਗੇਗਾ, ਜੋ ਮੰਗੇਗੀ ਧੀਏ ਮਿਲ ਜਾਏਗਾ, ਜੋ ਮੰਗੇਗੀ ਉਹੀ ਮਿਲ ਜਾਏਗਾ। ਸਾਧ ਸੰਗਤ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਕਿਉਂਕਿ ਸੇਵਾਦਾਰ ਬਣ ਕੇ ਕੋਈ ਸੇਵਾ ਕਰੇ। ਰਿਸ਼ਤੇਦਾਰੀ ਖਤਮ ਕਰ ਦਿੱਤੀ, ਕਿਉਂਕਿ ਇੱਥੇ ਰਿਸ਼ਤੇਦਾਰੀ ਨਹੀਂ, ਸਤਿਗੁਰਾਂ ਨੇ ਰਿਸ਼ਤੇਦਾਰੀ ਨਹੀਂ ਵੇਖੀ। ਇਤਿਹਾਸ ਪੜ੍ਹ ਕੇ ਵੇਖੋ, ਸਤਿਗੁਰਾਂ ਨੇ ਜੇ ਗਲਤੀ ਕੀਤੀ ਤਾਂ ਆਪਣੇ ਪੁੱਤਰਾਂ ਨੂੰ ਵੀ ਮਾਫ਼। ਰਾਮ ਰਾਏ ਨੇ ਪੰਗਤੀ ਬਦਲੀ ਸੀ, ਮਾਫ਼ ਨਹੀਂ ਕੀਤਾ। ਰਾਮ ਰਾਏ ਨੇ ਇੰਨਾ ਹੀ ਕਹਿ ਦਿੱਤਾ ਸੀ ਨਾ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਅਤੇ ਉਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਬੜੀਆਂ ਕਰਾਮਾਤਾਂ ਵਿਖਾਈਆਂ। ਅਤੇ ਸਾਧ ਸੰਗਤ ਕਿਸੇ ਨੇ ਕਹਿ ਦਿੱਤਾ ਔਰੰਗਜ਼ੇਬ ਬਾਦਸ਼ਾਹ ਨੂੰ, ਰਾਮ ਰਾਏ ਨੂੰ ਪੁੱਛੋ, ਇਹਨਾਂ ਦੇ ਸਤਿਗੁਰਾਂ ਨੇ ਮੁਸਲਮਾਨਾਂ ਦੀ ਹੱਦਕ ਕੀਤੀ ਹੈ, ਤੁਹੀਨ ਕੀਤੀ ਹੈ ਆਪਣੀ ਬਾਣੀ ਵਿੱਚ, ਮਿੱਟੀ ਮੁਸਲਮਾਨ ਕੀ ਕਹਿ ਦਿੱਤਾ ਹੈ। ਅਤੇ ਰਾਮ ਰਾਏ ਨੂੰ ਔਰੰਗਜ਼ੇਬ ਬਾਦਸ਼ਾਹ ਕਹਿੰਦਾ, ਰਾਮ ਰਾਏ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਆਸਾ ਜੀ ਦੀ ਵਾਰ ਵਿੱਚ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਇਹ ਸਾਨੂੰ ਨਿੰਦਿਆ ਗਿਆ ਹੈ। ਉਸ ਸਮੇਂ ਆਖਿਆ ਬਾਦਸ਼ਾਹ ਸਲਾਮਤ, ਤੁਹਾਡੇ ਪੜ੍ਹਨ 'ਚ ਫਰਕ ਪੈ ਗਿਆ ਹੈ, ਲਿਖਿਆ ਮਿੱਟੀ ਬੇਈਮਾਨ ਕੀ ਪੇੜੈ ਪਈ ਘੁਮਿਆਰ, ਮੁਸਲਮਾਨ ਕੀ ਨਹੀਂ ਲਿਖਿਆ, ਲਿਖਿਆ ਮਿੱਟੀ ਬੇਈਮਾਨ ਕੀ। ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਬਾਣੀ ਦੀ ਪੰਗਤੀ ਬਦਲ ਦਿੱਤੀ। ਆਪਾਂ ਵੀ ਬਦਲ ਦਿੰਦੇ ਹਾਂ, ਪਤਾ ਕਦੋਂ, ਕਈ ਵਾਰੀ ਹੁੰਦਾ ਮਨਮੁੱਖ ਉਹਦੇ 'ਤੇ ਟੁਕਾ ਦਿੰਦੇ ਹਾਂ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਮਿੱਟੀ ਬਾਣੀ ਦੀ ਪੰਗਤੀ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਥਾਂ 'ਤੇ ਮਿੱਟੀ ਬੇਈਮਾਨ ਕੀ ਕਹਿ ਦਿੱਤਾ। ਗੁਰੂ ਹਰ ਰਾਏ ਮਹਾਰਾਜ ਨੂੰ ਜਦੋਂ ਸੱਤਵੇਂ ਪਾਤਸ਼ਾਹ ਨੂੰ ਪਤਾ ਲੱਗਾ, ਕਹਿੰਦੇ ਜੀ ਤੁਹਾਡੇ ਪੁੱਤਰ ਨੇ ਬਾਣੀ ਦੀ ਪੰਗਤੀ ਬਦਲ ਦਿੱਤੀ ਹੈ, ਚਾਹੀਦਾ ਤੇ ਸੀ ਅਰਥ ਕਰਕੇ ਸੁਣਾ ਦਿੰਦਾ, ਅਰਥ ਬਣਦਾ ਸੀ। ਜੇ ਉਹਨਾਂ ਨੂੰ ਅਰਥ ਸਮਝਾ ਦਿੰਦਾ ਰਾਮ ਰਾਏ ਤਾਂ ਬਾਦਸ਼ਾਹ ਨੇ ਸਮਝ ਜਾਣਾ ਸੀ। ਜਿਵੇਂ ਸਾਨੂੰ ਮਹਾਰਾਜ ਨੇ ਆਖਿਆ ਹੈ, ਜਿਨ੍ਹਾਂ ਦਾ ਸੰਸਕਾਰ ਹੁੰਦਾ ਹੈ ਉਹਨਾਂ ਨੂੰ ਆਖਿਆ ਹੈ, ਕਾਹਦੇ ਸਰੀਰ ਦਾ ਮਾਣ ਕਰਦਾ, ਹਾਡ ਜੱਲੇ ਜੈਸੇ ਲੱਕੜੀ ਕਾ ਤੂਲਾ। ਜਿਹੜਾ ਹੱਡ ਨੇ ਇਹ ਇੰਜ ਸੜਨਗੇ ਜਿਵੇਂ ਲੱਕੜਾਂ ਸੜਦੀਆਂ, ਅਤੇ ਕੇਸ ਜਿਹੜੇ ਨੇ ਕੇਸ ਜਲੇ ਜੈਸੇ ਘਾਸ ਕਾ ਪੂਲਾ, ਕੇਸ ਇੰਜ ਸੜਨਗੇ ਜਿਵੇਂ ਘਾਹ ਸੜਦਾ। ਇਹ ਤਾਂ ਸੀ ਜਿਨ੍ਹਾਂ ਦਾ ਸੰਸਕਾਰ ਹੁੰਦਾ ਉਹਨਾਂ ਨੂੰ ਸਮਝਾਉਣ ਦਾ ਤਰੀਕਾ, ਅਤੇ ਜਿਨ੍ਹਾਂ ਨੂੰ ਦਫਨਾਇਆ ਜਾਂਦਾ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਹੋਰ ਅਪਣਾਇਆ ਮਹਾਰਾਜ ਨੇ। ਜਿਨ੍ਹਾਂ ਦਾ ਸੰਸਕਾਰ ਹੁੰਦਾ ਉਹਨਾਂ ਨੂੰ ਸਮਝਾਇਆ, ਔਰ ਜਿਨ੍ਹਾਂ ਨੂੰ ਦਫਨਾਇਆ ਜਾਂਦਾ ਉਹਨਾਂ ਨੂੰ ਸਮਝਾਇਆ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਮੁਸਲਮਾਨ ਜਿਹੜੇ ਨੇ ਉਹ ਦਫਨਾਉਂਦੇ ਨੇ, ਧਰਤੀ ਦੇ ਵਿੱਚ ਦੱਬਦੇ ਨੇ, ਅਤੇ ਜਿਹੜੇ ਘੁਮਿਆਰ ਲੋਕ ਨੇ, ਜਿਹੜੇ ਭਾਂਡੇ ਬਣਾਉਂਦੇ ਨੇ, ਉਹ ਕਬਰਾਂ ਦੀ ਮਿੱਟੀ ਨੂੰ ਬਹੁਤ ਪਸੰਦ ਕਰਦੇ ਨੇ। ਕਿਉਂ? ਕਿਉਂਕਿ ਕਬਰਾਂ ਦੀ ਮਿੱਟੀ ਜਿਹੜੀ ਹੈ ਚੀਕਣੀ ਹੁੰਦੀ ਹੈ, ਜਿੱਥੇ ਸਰੀਰ ਦਫਨਾਇਆ ਜਾਂਦਾ ਸਰੀਰ ਦੀ ਗੈਸ ਨਾਲ ਉਹ ਜਿਹੜੀ ਮਿੱਟੀ ਹੈ ਚੀਕਣੀ ਹੋ ਜਾਂਦੀ ਹੈ। ਉਹ ਮਿੱਟੀ ਜੇ ਭਾਂਡੇ ਬਣਾਏ ਜਾਣ ਤਾਂ ਭਾਂਡੇ ਬੜੇ ਸੋਹਣੇ ਬਣਦੇ ਨੇ। ਘੁਮਿਆਰ ਕਬਰਾਂ ਦੀ ਮਿੱਟੀ ਲੈ ਕੇ ਭਾਂਡੇ ਬਣਾਉਂਦਾ ਹੈ, ਅਤੇ ਸਤਿਗੁਰਾਂ ਨੇ ਸਮਝਾਇਆ ਸੀ ਕਾਹਦਾ ਮਾਣ ਕਰਦਾ, ਮਿੱਟੀ ਬਣ ਗਈ ਉਹ ਭਾਂਡੇ ਬਣ ਗਏ ਤੇਰੇ ਸਰੀਰ ਦੇ, ਇੱਕ ਦਿਨ ਭਾਂਡੇ ਬਣ ਜਾਣੇ ਨੇ, ਮਾਣ ਨਾ ਕਰ, ਸਰੀਰ ਦਾ ਕਾਹਦਾ ਮਾਣ ਹੈ। ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਪੇੜੇ ਬਣਾ ਲਏ ਉਹਨਾਂ ਨੇ, ਫਿਰ ਉਹਦੇ ਭਾਂਡੇ ਬਣਾਏ ਗਏ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ,
ਪੁਕਾਰ
ਇੱਟਾਂ ਬਣਾ ਤੀਆਂ ਭਾਂਡੇ ਬਣਾ ਤੇ। ਸਮਝਾਇਆ ਸੀ ਵੱਖੋ ਵੱਖਰੇ ਤਰੀਕਿਆਂ ਨਾਲ, ਵੱਖੋ ਵੱਖਰੇ ਢੰਗ ਨਾਲ ਸਮਝਾਇਆ ਗਿਆ। ਸਤਿਗੁਰਾਂ ਨੇ ਸਾਨੂੰ ਸਮਝਾਇਆ, ਇਸਲਾਮ ਧਰਮ ਵਾਲਿਆਂ ਨੂੰ ਸਭ ਨੂੰ ਸਮਝਾਇਆ ਵੱਖੋ ਵੱਖਰੇ ਢੰਗ ਨਾਲ। ਜਦੋਂ ਲੱਗਿਆ ਪਤਾ ਗੁਰੂ ਹਰਿਰਾਏ ਮਹਾਰਾਜ ਨੂੰ, ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦੇ ਪੁੱਤਰ ਨੇ ਬਾਣੀ ਦੀ ਪੰਗਤੀ ਬਦਲ ਦਿੱਤੀ, ਇੰਨਾ ਹੀ ਬਦਲਿਆ ਸੀ, ਮੁਸਲਮਾਨ ਦੀ ਥਾਂ 'ਤੇ ਬੇਈਮਾਨ ਕਿਹਾ ਸੀ। ਸਤਿਗੁਰ ਕਹਿੰਦੇ ਅੱਜ ਤੋਂ ਸਾਡੇ ਮੱਥੇ ਨਾ ਲੱਗੇ ਆਖੋ
ਸਤਨਾਮ,
ਅੱਜ ਤੋਂ ਸਾਡੇ ਮੱਥੇ ਨਾ ਲੱਗੇ। ਕਿਉਂ? ਕਿਉਂਕਿ ਉਹਨੇ ਬਾਣੀ ਦੀ ਪੰਗਤੀ ਬਦਲ ਦਿੱਤੀ, ਸਾਡੇ ਮੱਥੇ ਨਾ ਲੱਗੇ ਅੱਜ ਤੋਂ। ਸਤਿਗੁਰਾਂ ਨੇ ਆਪਣੇ ਪੁੱਤਰ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ ਸੀ। ਅਸੀਂ ਕਿਹਦੇ ਵਿਚਾਰੇ ਹਾਂ ਸਾਧ ਸੰਗਤ? ਅਸੀਂ ਰਾਹ ਛੱਡ ਕੇ ਕੁਰਸਤੇ ਤੁਰਾਂਗੇ, ਸਾਨੂੰ ਸਤਿਗੁਰ ਕਿਵੇਂ ਮਾਫ਼ ਕਰਨਗੇ? ਜਿਵੇਂ ਆਪਣੇ ਪੁੱਤਰਾਂ ਨੂੰ ਮਾਫ਼ ਨਹੀਂ ਕੀਤਾ, ਜਿਹੜੇ ਅੱਜ ਅਖਵਾਉਂਦੇ ਪੁੱਤਰ ਨੇ, ਅਤੇ ਕਰਮ ਉਕ ਪੁੱਤਰਾਂ ਵਾਲੇ ਨੇ, ਭਾਵ ਕਹਿਣ ਦਾ ਅਖਵਾਉਂਦੇ ਗੁਰਸਿੱਖ ਨੇ ਅਤੇ ਕਰਮ ਮਾੜੇ ਨੇ। ਜੇ ਦਾਜ ਦੀ ਵਾਰੀ ਆਉਂਦੀ ਉਦੋਂ ਬੜਾ ਮੂੰਹ ਅੜਦੇ ਨੇ, ਸਾਨੂੰ ਤਾਂ ਗੱਡੀ ਚਾਹੀਦੀ ਹੈ, ਕਹਿਣ ਨੂੰ ਗੁਰਸਿੱਖ ਨੇ, ਵੇਖਣ ਨੂੰ ਪੁੱਤਰ ਨੇ, ਅਤੇ ਕਰਮ ਕੈਸੇ ਨੇ? ਵੇਖਣ ਨੂੰ ਬੜੇ ਗੁਰਮੁਖ ਨੇ, 10,000 ਰੁਪਈਆ ਰਿਸ਼ਵਤ ਮਿਲਿਆ, ਬਸ ਉੱਧਰ ਨੂੰ ਵੀ ਚੱਲ ਪਏ। ਇਹ ਕੰਮ ਨਹੀਂ, ਜਦੋਂ ਪੁੱਤਰ ਵੇਖਣ ਨੂੰ ਪੁੱਤਰ ਹੈ ਤਾਂ ਫਿਰ ਕਰਮ ਵੀ ਪੁੱਤਰਾਂ ਵਾਲੇ ਬਣਨਗੇ, ਫਿਰ ਗੱਲ ਬਣੇਗੀ, ਫਿਰ ਸਤਿਗੁਰਾਂ ਦੀ ਰਹਿਮਤ ਹੋਏਗੀ। ਜੇ ਪੁੱਤਰ ਸੇਵਾਦਾਰ ਬਣਿਆ ਸਤਿਗੁਰਾਂ ਨੇ ਸਤਿਕਾਰਿਆ, ਅਤੇ ਜੇ ਪੁੱਤਰ ਕਪੁੱਤਰ ਬਣ ਗਿਆ, ਜੇ ਪੁੱਤਰ ਨੇ ਗੁਰੂ ਘਰ ਨੂੰ ਨਹੀਂ ਬਖਸ਼ਿਆ, ਬਾਣੀ ਨੂੰ ਨਹੀਂ ਬਖਸ਼ਿਆ, ਫਿਰ ਸਤਿਗੁਰਾਂ ਨੇ ਦੁਰਕਾਰਿਆ ਵੀ ਹੈ। ਆਖੋ ਸਤਨਾਮ,
ਵਾਹਿਗੁਰੂ,
ਦੁਰਕਾਰਿਆ ਵੀ ਹੈ। ਗੁਰੂ ਹਰਿਰਾਏ ਮਹਾਰਾਜ ਨੂੰ ਛੇਵੇਂ ਪਾਤਸ਼ਾਹ ਨੇ ਇੱਕ ਵਾਰੀ ਬਚਨ ਕੀਤਾ ਸੀ, ਫੁਲਵਾੜੀ ਵਿੱਚ ਟਹਿਲਦੇ ਫਿਰਦੇ ਨੇ ਨਾਲ ਨਾਲ, ਅਤੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਦੇ ਪੋਤਰੇ ਸਨ, ਗੁਰੂ ਹਰਿਰਾਏ ਮਹਾਰਾਜ ਜੀ ਪੋਤਰੇ, ਅਤੇ ਜਿਵੇਂ ਦਾਦਾ ਅਤੇ ਪੋਤਾ ਇਕੱਠੇ ਖੇਡਦੇ ਨੇ, ਗੱਲਾਂ ਕਰਦੇ ਨੇ, ਛੇਵੇਂ ਪਾਤਸ਼ਾਹ ਅੱਗੇ ਅੱਗੇ, ਮਗਰ ਮਗਰ ਹਰਿਰਾਏ ਮਹਾਰਾਜ ਜੀ ਸੱਤਵੇਂ ਪਾਤਸ਼ਾਹ ਮਗਰ ਮਗਰ ਜਾ ਰਹੇ ਨੇ। ਤੁਰਦਿਆਂ ਤੁਰਦਿਆਂ ਡਾਲੀ ਤੋਂ ਇੱਕ ਫੁੱਲ ਟੁੱਟ ਕੇ ਧਰਤੀ 'ਤੇ ਡਿੱਗ ਪਿਆ, ਕਿਉਂਕਿ ਚੋਲੇ ਨਾਲ ਅੜ ਗਿਆ, ਚੋਲੇ ਨਾਲ ਅੜਨ ਕਰਕੇ ਟਾਹਣੀ ਨਾਲੋਂ ਟੁੱਟ ਕੇ ਫੁੱਲ ਧਰਤੀ 'ਤੇ ਡਿੱਗ ਪਿਆ। ਉਸ ਸਮੇਂ ਛੇਵੇਂ ਪਾਤਸ਼ਾਹ ਨੇ ਆਖਿਆ, ਪੁੱਤਰ ਚੋਲਾ ਸੰਭਾਲ ਕੇ ਤੁਰੀਦਾ, ਜੇ ਚੋਲਾ ਪਾਇਆ ਨਾ ਇਹਨੂੰ ਸੰਭਾਲ ਕੇ ਤੁਰੀਦਾ, ਆਹ ਫੁੱਲ ਬੜਾ ਸੋਹਣਾ ਲੱਗਿਆ ਸੀ, ਟੁੱਟ ਗਿਆ। ਸਾਧ ਸੰਗਤ ਜੀ, ਇੰਨਾ ਬਚਨ ਆਪਣੇ ਦਾਦਾ ਦਾ ਗੁਰੂ ਦਾ ਮੰਨਿਆ, ਉਸ ਦਿਨ ਤੋਂ ਚੋਲੇ ਨੂੰ ਫੜ ਕੇ ਤੁਰਦੇ ਰਹੇ, ਸਾਰੀ ਜ਼ਿੰਦਗੀ ਚੋਲੇ ਨੂੰ ਜਦੋਂ ਵੀ ਤੁਰਨਾ ਚੋਲਾ ਫੜ ਕੇ ਤੁਰਨਾ। ਖੁ
ਸਤਨਾਮ,
ਇਹਨੂੰ ਕਹਿੰਦੇ ਨੇ ਬਚਨ ਕਮਾਉਣਾ, ਬਚਨ ਕਮਾਉਣਾ, ਸਾਰੀ ਜ਼ਿੰਦਗੀ ਫਿਰ ਚੋਲੇ ਨੂੰ ਫੜ ਕੇ ਹੀ ਤੁਰੇ। ਇੱਕ ਹੋਰ ਪ੍ਰਮਾਣ ਇੱਥੇ ਛੋਟਾ ਜਿਹਾ, ਮਹਾਂਪੁਰਖਾਂ ਦੀ ਬਖਸ਼ਿਸ਼ ਉਹ ਵੀ ਬਹੁਤ ਵੱਡੀ ਹੈ। ਮਹਾਂਪੁਰਖਾਂ ਵਿੱਚ ਪਾਵਰ ਹੈ, ਹੁੰਦੇ ਵਿਰਲੇ ਵਿਰਲੇ ਨੇ। ਬਾਬਾ ਈਸ਼ਰ ਸਿੰਘ ਮਹਾਰਾਜ, ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ, ਗੋਬਿੰਦਗੜ੍ਹ ਤੋਂ ਮਿਸਤਰੀ ਆਇਆ, ਕਹਿੰਦਾ ਮਹਾਰਾਜ ਜੀ ਤੁਹਾਨੂੰ ਸ੍ਰੀ ਸਾਹਿਬ ਭੇਟ ਕਰਨੀ ਹੈ। ਸ੍ਰੀ ਸਾਹਿਬ ਲੈ ਕੇ ਆਇਆ ਬਣਾ ਕੇ, ਜਿਹੜੀਆਂ ਆਪਾਂ ਪਾਉਂਦੇ ਹਾਂ ਉੱਪਰ ਦੀ ਗਾਤਰਾ ਵਿੱਚ ਪਾਇਆ ਹੋਇਆ, ਸ੍ਰੀ ਸਾਹਿਬ ਨਾਲ ਲੈ ਆਇਆ। ਲਓ ਮਹਾਰਾਜ, ਮਹਾਂਪੁਰਖ ਕਹਿੰਦੇ ਲੈ ਵੀ ਤੇਰੀ ਭੇਟਾ ਸਾਨੂੰ ਪਹੁੰਚ ਗਈ। ਉਹ ਮੁੜ ਗਿਆ ਮਿਸਤਰੀ, ਮਹਾਂਪੁਰਖਾਂ ਦੇ ਹੱਥ ਵਿੱਚ ਸ੍ਰੀ ਸਾਹਿਬ ਫੜੀ ਹੈ, ਕੋਲੋਂ ਦੀ ਲੱਗੇ ਲੰਘਣ। ਸੰਤ ਬਾਬਾ ਕਰਮ ਸਿੰਘ ਜੀ, ਜਿਨ੍ਹਾਂ ਦੀ ਆਪਾਂ ਯਾਦ ਮਨਾਉਂਦੇ ਹਾਂ, ਜਿਨ੍ਹਾਂ ਨੇ ਦਾਸ ਨੂੰ ਗੁਰੂ ਗ੍ਰੰਥ ਸਾਹਿਬਾਨ ਨਾਲ ਜੋੜਿਆ, ਉਹ ਮਹਾਂਪੁਰਖ ਕੋਲੋਂ ਦੀ ਲੱਗੇ ਲੰਘਣ ਆਵਾਜ਼ ਮਾਰ ਲਈ, ਕਹਿੰਦੇ ਗਿਆਨੀ ਜੀ ਗੱਲ ਸੁਣਿਓ ਆ ਕੇ। ਗਿਆਨੀ ਜੀ ਕਹਿੰਦੇ ਸੀ ਆਖੋ
ਸਤਨਾਮ,
ਮਹਾਂਪੁਰਖ ਇੰਨਾ ਸਤਿਕਾਰ ਕਰਦੇ ਸੀ। ਅੱਜ ਕੱਲ੍ਹ ਤਾਂ ਕੋਈ ਅਨਾਊਂਸਮੈਂਟ ਕਰਦੇ ਸਵੇਰ ਨੂੰ, ਕਹਿਣਗੇ ਗਿਆਨੀ ਜੀ ਕੀ ਹਾਲ ਤੁਹਾਡਾ, ਮਿੰਟ 'ਚ ਹੀ ਗਿਆਨੀ ਜੀ ਬਣਾ ਦਿੰਦੇ, ਅਨਾਊਂਸਮੈਂਟ ਕਰ ਲਿਓ ਉਸੇ ਨੂੰ ਗਿਆਨੀ। ਸਾਧ ਸੰਗਤ ਕਹਿੰਦੇ ਆ ਜਾਓ ਗਿਆਨੀ ਜੀ, ਆ ਗਏ। ਸ੍ਰੀ ਸਾਹਿਬ ਜਿਹੜੀ ਦੇ ਕੇ ਗਿਆ ਸੀ ਨਾ ਮਿਸਤਰੀ ਗੋਬਿੰਦਗੜ੍ਹ ਵਾਲਾ, ਉਹ ਮਹਾਂਪੁਰਖਾਂ ਦੇ ਸਾਧ ਸੰਗਤ ਜੀ ਖੱਬੇ ਪਾਸੇ ਮੋਢੇ ਦੇ ਵਿੱਚ ਪਾ ਦਿੱਤਾ ਗਾਤਰਾ। ਜਦੋਂ ਸੰਤ ਬਾਬਾ ਕਰਮ ਸਿੰਘ ਜੀ ਤੇ ਖੜ੍ਹੇ ਸੀ, ਤੇ ਬਾਬਾ ਜੀ ਸਿੰਘ ਬੈਠੇ ਸੀ ਕੁਰਸੀ 'ਤੇ, ਉੱਪਰ ਦੀ 'ਤੇ ਹੋਇਆ ਨਾ ਹੱਥ, ਇੱਕ ਪਾਸੇ ਹੀ ਪਾ ਦਿੱਤਾ, ਗਲ ਦੇ ਉੱਪਰੋਂ ਨਹੀਂ ਲੰਘਾਇਆ, ਇੱਕ ਪਾਸੇ ਪਾ ਦਿੱਤਾ। ਸਾਧ ਸੰਗਤ ਜੀ, ਸੰਤ ਬਾਬਾ ਕਰਮ ਸਿੰਘ ਜੀ ਵੀ ਖੱਬੇ ਪਾਸੇ ਹੀ ਸ੍ਰੀ ਸਾਹਿਬ ਪਾ ਕੇ ਰੱਖੀ, ਮੁੜ ਕੇ ਦੂਜੇ ਪਾਸੇ ਨਹੀਂ ਕੀਤੀ। ਆਖੋ
ਸਤਨਾਮ ਸ੍ਰੀ ਅਕਾਲ।
ਉਹ ਤਾਂ ਤਰ ਗਏ ਨੇ ਜਿਨ੍ਹਾਂ ਨੇ ਬਚਨ ਕਮਾ ਲਿਆ, ਤਰ ਗਏ ਨੇ ਜਿਨ੍ਹਾਂ ਨੇ ਬਚਨ ਕਮਾ ਲਿਆ, ਉਹ ਤਾਂ ਤਰ ਗਏ ਸੰਗਤ ਜਿੰਨਾ ਬਚਨ ਕਮਾ ਲਿਆ, ਤਰ ਗਏ ਨੇ ਜੀ ਜਿੰਨਾ ਬਚਨ ਕਮਾ ਲਿਆ। ਬੋਲਿਓ ਸਾਰੇ, ਹਾਂ ਉਹ ਤਾਂ
ਵਾਹਿਗੁਰੂ।
ਸੰਤ ਹੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ
ਤਰੀਏ।
ਕਿਰਪਾ ਹੋਣੀ ਹੈ ਗੁਰੂ ਦੀ, ਕਿਰਪਾ ਗੁਰੂ ਦੀ ਹੋਣੀ ਹੈ, ਪਰ ਕੋਈ ਬਚਨ ਕਮਾ ਲਵੇ, ਹਿਰਦੇ ਵਿੱਚ ਬਚਨ ਵਸਾ ਲਵੇ। ਸਾਧ ਸੰਗਤ ਜੀ, ਸਾਰੀ ਜ਼ਿੰਦਗੀ ਫਿਰ ਇੱਕ ਪਾਸੇ ਹੀ ਸ੍ਰੀ ਸਾਹਿਬ ਪਾ ਕੇ ਰੱਖੀ, ਦੂਜੇ ਮੋਢੇ ਵਿੱਚ ਨਹੀਂ ਕੀਤੀ। ਭਾਵਨਾ ਮਨ ਦੀ ਸ਼ਰਧਾ ਹੈ, ਜਿੰਨੀ ਕੁ ਕਿਸੇ ਦੀ ਭਾਵਨਾ ਹੈ, ਸਤਿਗੁਰ ਕਿਰਪਾ ਕਰਦੇ ਨੇ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਜਿਹੋ ਜੀ ਮਨ ਦੀ ਭਾਵਨਾ ਹੋਵੇ, ਸਤਿਗੁਰੂ ਜ਼ਰੂਰ ਪੂਰੀ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਣਾਂ ਵਿੱਚ ਆਇਆ ਸੀ ਭਾਈ ਬਿਧੀ ਚੰਦ, ਅਤੇ ਛੇਵੇਂ ਪਾਤਸ਼ਾਹ ਦੇ ਮੌਕੇ ਵੀ ਭਾਈ ਬਿਧੀ ਚੰਦ ਨੇ ਸੇਵਾ ਕੀਤੀ ਹੈ। ਛੇਵੇਂ ਪਾਤਸ਼ਾਹ ਦੇ ਮੌਕੇ ਭਾਈ ਬਿਧੀ ਚੰਦ ਸੇਵਾ ਕਰਦਾ ਰਿਹਾ। ਸੰਗਤ ਨੂੰ ਹੁਕਮ ਸੀ ਜਿੰਨੇ ਆਉਣਾ ਸ਼ਸਤਰ ਲੈ ਕੇ ਆਉਣ, ਸੰਗਤਾਂ ਸ਼ਸਤਰ ਲੈ ਕੇ ਆਉਂਦੀਆਂ ਹੈ। ਸੰਗਤ ਆਈ ਕਾਬੁਲ ਤੋਂ, ਦੁਸ਼ਾਲੇ ਲੈ ਕੇ ਆਏ ਸਤਿਗੁਰਾਂ ਵਾਸਤੇ, ਦੁਸ਼ਾਲੇ ਬੇਕੀਮਤੀ ਬੜੇ ਮਹਿੰਗੇ ਕਿ ਛੇਵੇਂ ਪਾਤਸ਼ਾਹ ਨੂੰ ਭੇਟ ਕਰਨੇ ਨੇ। ਮਾਇਆ ਚੌਥੇ ਪਾਤਸ਼ਾਹ ਤੋਂ ਗੁਰੂ ਘਰ ਵਿੱਚ ਪ੍ਰਵਾਨ ਹੋਈ ਹੈ। ਪਹਿਲੇ ਪਾਤਸ਼ਾਹ ਨੇ ਮਾਇਆ ਨੂੰ 12 ਕੋਹ ਦੂਰ ਰੱਖਿਆ, ਦੂਜੇ ਪਾਤਸ਼ਾਹ ਨੇ ਮਾਇਆ ਨੂੰ 6 ਕੋਹ ਦੂਰ ਰੱਖਿਆ, ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਨੇ ਲਛਮੀ ਨੂੰ, ਮਾਤਾ ਲਛਮੀ ਮਾਇਆ ਨੂੰ ਜੋੜਿਆਂ 'ਚ ਰੱਖਿਆ, ਅਤੇ ਚੌਥੇ ਪਾਤਸ਼ਾਹ ਨੂੰ ਬੇਨਤੀ ਕਰਕੇ ਮਾਇਆ ਗੁਰੂ ਦਰਬਾਰ 'ਚ ਆਈ ਸੀ। ਇੱਕ ਪ੍ਰਮਾਣ ਮੈਂ ਛੋਟਾ ਜਿਹਾ ਇੱਥੇ ਦੇ ਦਿਆਂ। ਸਾਧ ਸੰਗਤ ਜੀ, ਸਤਿਗੁਰਾਂ ਦਾ ਦਰਬਾਰ ਸਜਿਆ ਗੁਰੂ ਅਮਰਦਾਸ ਮਹਾਰਾਜ ਦਾ, ਅਤੇ ਸਾਧ ਸੰਗਤ ਬੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ। ਬੜੀਆਂ ਰੌਣਕਾਂ ਲੱਗੀਆਂ। ਅੱਜ ਗੁਰਸਿੱਖ ਸਾਰੇ ਸੇਵਾ ਕਰਦੇ ਨੇ, ਅਤੇ ਇੱਕ ਬੜੇ ਸੁੰਦਰ ਕੱਪੜੇ ਪਾਏ, ਬੜੇ ਗਹਿਣੇ ਪਾਏ, ਬੜਾ ਸੁੰਦਰ ਸਰੂਪ ਹੈ। ਇੱਕ ਬੀਬੀ ਜੋੜੇ ਝਾੜ ਰਹੀ ਹੈ ਸੰਗਤਾਂ ਦੇ। ਜਦੋਂ ਗੁਰਸਿੱਖਾਂ ਨੇ ਵੇਖਿਆ, ਤੱਕਿਆ, ਉਹ ਕਹਿਣ ਲੱਗੇ ਸ਼ਾਇਦ ਕਿਸੇ ਬਾਦਸ਼ਾਹ ਦੇ ਘਰੋਂ ਇਹ ਰਾਣੀ ਆਈ ਹੈ, ਮਹਾਰਾਣੀ ਆਈ ਹੈ। ਕਹਿਣ ਲੱਗੇ ਭੈਣ ਅੰਦਰ ਚਲੀ ਜਾ, ਸਤਿਗੁਰੂ ਸਾਹਮਣੇ ਬੈਠੇ ਨੇ। ਗੁਰੂ ਅਮਰਦਾਸ ਮਹਾਰਾਜ ਜੋੜਿਆਂ 'ਚ ਖਲੋਤੀ ਹੈ, ਕਹਿੰਦੀ ਮੈਨੂੰ ਜਾਣ ਦੀ ਮੈਨੂੰ ਆਗਿਆ ਨਹੀਂ ਮਿਲੀ, ਅਜੇ ਹੁਕਮ ਨਹੀਂ ਹੋਇਆ ਅੰਦਰ ਜਾਣ ਦਾ। ਗੁਰੂ ਨਾਨਕ ਦਾ ਘਰ ਸਭ ਵਾਸਤੇ ਖੁੱਲ੍ਹਾ ਹੈ, ਤੈਨੂੰ ਆਗਿਆ ਕਿਉਂ ਨਹੀਂ ਹੋਈ ਅੰਦਰ ਜਾਣ ਦੀ? ਕਹਿਣ ਲੱਗੀ ਨਹੀਂ,
ਮੈਨੂੰ ਆਗਿਆ ਨਹੀਂ ਹੋਈ। ਲਕਸ਼ਮੀ ਕਹਿੰਦੀ ਹੈ ਮੈਨੂੰ ਅੰਦਰ ਜਾਣ ਦੀ ਅਜੇ ਆਗਿਆ ਨਹੀਂ ਮਿਲੀ, ਹੁਕਮ ਨਹੀਂ ਹੋਇਆ, ਜੋੜਿਆਂ 'ਚ ਇੱਥੇ ਹੀ ਖੜ੍ਹਨਾ। ਕਿਉਂ? ਗੁਰੂ ਨਾਨਕ ਦਾ ਘਰ ਸਾਹਿਬ ਵਾਸਤੇ ਖੁੱਲ੍ਹਾ। ਕਹਿੰਦੇ ਤੁਹਾਨੂੰ ਪਤਾ ਨਹੀਂ ਮੈਂ ਕੌਣ। ਕਹਿੰਦੇ ਕੌਣ ਹੈ? ਕਹਿੰਦੇ ਮੈਂ ਵਿਸ਼ਨੂੰ ਭਗਵਾਨ ਦੇ ਘਰੋਂ ਲਕਸ਼ਮੀ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋੜੇ ਝੜਦੀ ਹੈ ਗੁਰੂ ਘਰ ਦੀਆਂ ਸੰਗਤਾਂ ਦੇ, ਲਕਸ਼ਮੀ ਵਿਸ਼ਨੂੰ ਦੇ ਘਰ ਵਾਲੀ ਜੋੜੇ ਝੜਦੀ ਹੈ। ਕਹਿੰਦੇ ਮੈਨੂੰ ਹੁਕਮ ਨਹੀਂ ਅੰਦਰ ਜਾਣ ਦਾ, ਸਤਿਗੁਰਾਂ ਨੂੰ ਬੇਨਤੀ ਕਰੋ ਮੈਂ ਅੰਦਰ ਆ ਜਾ। ਗੁਰਸਿੱਖ ਗਏ, ਸੱਚੇ ਪਾਤਸ਼ਾਹ ਅੱਜ ਤੁਹਾਡੇ ਦਰ ਤੇ ਲਕਸ਼ਮੀ ਸੇਵਾ ਕਰ ਰਹੀ ਆ, ਆ ਕੇ ਹੁਕਮ ਕਰੋ। ਉਹ ਆਗਿਆ ਮੰਗਦੀ ਹੈ ਵੀ ਮੈਂ ਅੰਦਰ ਆ ਜਾਵਾਂ। ਮਹਾਰਾਜ ਕਹਿੰਦੇ ਉਹਨੂੰ ਕਹੋ ਇੱਥੇ ਰੁਕ ਜੇ, ਅਸੀਂ ਆਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਾਲਚ ਕਰਕੇ ਨਹੀਂ ਗਏ ਮਹਾਰਾਜ ਵੀ ਮੈਂ ਜਾਣਾ ਹੈ, ਨਾ ਨਾ। ਮਹਾਰਾਜ ਕਹਿੰਦੇ ਅਸੀਂ ਆਵਾਂਗੇ, ਬਾਹਰ ਅੰਦਰ ਨਾ ਆਵੇ, ਵੇਖਿਓ ਵੇਖਿਓ ਕਿਤੇ ਅੰਦਰ ਨਾ ਵੜ ਜੇ ਲਕਸ਼ਮੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਰੋਕ ਦਿਓ ਬਾਹਰ ਹੀ। ਰੋਕਤੀ, ਕਹਿੰਦੇ ਇੱਥੇ ਰੁਕ ਜਾਓ ਜੀ, ਮਹਾਰਾਜ ਆਉਣਗੇ ਬਾਹਰ। ਆ ਗਏ ਗੁਰੂ ਅਮਰਦਾਸ ਮਹਾਰਾਜ ਬਾਹਰ ਆ ਗਏ। ਧਿਆਨ ਦੇਣਾ, ਗੁਰੂ ਅਮਰਦਾਸ ਮਹਾਰਾਜ ਗਵਾਚਿਆ ਬੱਚਾ ਕਿਸੇ, ਇਹ ਸਾਰਿਆਂ ਦਾ ਧਿਆਨ ਟੁੱਟੇਗਾ। ਕਿਸੇ ਦੀ ਛੋਟੀ ਜਿਹੀ ਬੱਚੀ ਹੈ ਭਾਈ, ਇਹ ਗਵਾਚ ਗਈ ਹੈ, ਅਤੇ ਜੇ ਕਿਸੇ ਦੀ ਹੋਵੇ ਉਹ ਭਾਈ ਲੈ ਜਾਣਾ ਆ ਕੇ। ਹੁਣ ਵਿੱਚ ਹੀ ਬੇਨਤੀ ਕਰਨੀ ਜ਼ਰੂਰੀ ਹੈ, ਕਿਉਂਕਿ ਇੱਥੇ ਕਈਆਂ ਦਾ ਧਿਆਨ ਟੁੱਟ ਜਾਣਾ ਕਿ ਬੱਚਾ ਇਹਨਾਂ ਨੇ ਇੱਥੇ ਖਿਲਾਰਤਾ ਲਿਆ ਕੇ। ਧਿਆਨ ਦਿਓ ਜ਼ਰਾ, ਬੱਚਾ ਗਵਾਚਦਾ ਇਹਦੇ ਤੋਂ ਵੀ ਇੱਕ ਸਿੱਖਿਆ ਮਿਲਦੀ ਹੈ। ਅਸੀਂ ਵੀ ਸਾਰੇ ਗਵਾਚੇ ਹੀ ਫਿਰਦੇ ਹਾਂ। ਕੋ ਸਤਨਾ
ਸ੍ਰੀ ਵਾਹਿਗੁਰੂ।
ਆ ਬੱਚਾ ਨਾ ਰੋਂਦਾ ਹੈ, ਬੱਚਾ ਰੋਂਦਾ ਜਦੋਂ ਗਵਾਚ ਜਾਂਦਾ ਹੈ। ਬੱਚੇ ਨੂੰ ਅਸੀਂ ਕਹਿੰਦੇ ਹਾਂ ਨਿਆਣਾ ਹੈ, ਸਾਡੇ ਨਾਲੋਂ ਸਿਆਣਾ ਹੈ। ਬੱਚਾ ਰੋਂਦਾ, ਦੱਸੋ ਮੈਨੂੰ ਕਿਹੜਾ ਜਿਹੜਾ ਨਹੀਂ ਰੋਂਦਾ। ਸਾਰੇ ਹੀ ਰੋਂਦੇ ਨੇ, ਕਿਸੇ ਦਾ ਮਨ ਰੋਂਦਾ, ਕਿਸੇ ਦੀਆਂ ਅੱਖਾਂ ਰੋਂਦੀਆਂ ਨੇ, ਕਈਆਂ ਦੀ ਅੱਖਾਂ 'ਚੋਂ ਪਾਣੀ ਆਉਂਦਾ, ਕਈ ਵਿਚਾਰੇ ਅੰਦਰ ਅੰਦਰ ਹੀ ਰੋਈ ਜਾਂਦੇ ਨੇ। ਰੋਂਦੇ ਤਾਂ ਸਾਰੇ ਹੀ ਨੇ, ਕੋਈ ਰੋਂਦਾ ਬੱਚੇ ਮੇਰੀ ਸੇਵਾ ਨਹੀਂ ਕਰਦੇ, ਕੋਈ ਰੋਂਦਾ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਕੋਈ ਰੋਂਦਾ ਸਾਡੇ ਘਰ ਔਲਾਦ ਨਹੀਂ ਹੁੰਦੀ, ਕੋਈ ਰੋਂਦਾ ਸਾਡੇ ਘਰ ਗੱਡੀ ਨਹੀਂ ਆਉਂਦੀ, ਕੋਈ ਰੋਂਦਾ ਮੇਰੀ ਕੋਠੀ ਨਹੀਂ ਪੈਂਦੀ, ਕੋਈ ਰੋਂਦਾ ਮੈਨੂੰ ਨੌਕਰੀ ਨਹੀਂ ਮਿਲਦੀ, ਕੋਈ ਕਹਿੰਦੀ ਨੂੰਹ ਮੇਰੀ ਸੇਵਾ ਨਹੀਂ ਕਰਦੀ। ਰੋਂਦੇ ਤਾਂ ਸਾਰੇ ਹੀ ਨੇ, ਕੌਣ ਨਹੀਂ ਰੋਂਦਾ? ਕਿਸੇ ਦਾ ਮਨ ਰੋਇਆ, ਕਿਸੇ ਦਾ ਤਨ ਰੋਇਆ, ਬੱਚਾ ਰੋਇਆ, ਸਾਡੇ ਨਾਲੋਂ ਸਿਆਣਾ ਹੈ। ਬੱਚੇ ਨੂੰ ਪਤਾ ਮੈਂ ਕਿਉਂ ਰੋਨਾ, ਸਾਨੂੰ ਪਤਾ ਹੀ ਨਹੀਂ ਅਸੀਂ ਕਿਉਂ ਰੋਂਦੇ ਹਾਂ। ਗੁਰੂ ਸਤਨਾਮ। ਬੱਚਾ ਕਿਉਂ ਰੋਂਦਾ? ਕਿਉਂਕਿ ਬੱਚੇ ਨੂੰ ਪਤਾ ਮੈਂ ਆਪਣੀ ਮਾਂ ਤੋਂ ਵਿਛੜਿਆ, ਅਸੀਂ ਜਿਉਂ ਜੰਮੇ ਹਾਂ ਰੋਣ ਲੱਗੇ ਹਾਂ, ਰੋਂਦਿਆਂ ਦੀ ਜ਼ਿੰਦਗੀ ਲੰਘ ਜਾਣੀ, ਸਾਨੂੰ ਪਤਾ ਹੀ ਨਹੀਂ ਲੱਗਣਾ ਅਸੀਂ ਵਿਛੜੇ ਕਿਤੇ ਤੋਂ ਹਾਂ। ਬੱਚੇ ਨੂੰ ਚੁੱਕ ਲਓ ਜਿਹੜੇ ਮਰਜ਼ੀ, ਚੁੱਪ ਨਹੀਂ ਕਰੇਗਾ, ਰੋਈ ਜਾਣਾ। ਜਿੰਨਾ ਚਿਰ ਮਾਂ ਨਹੀਂ ਨਾ ਚੁੱਕਦੀ, ਬੱਚੇ ਨੇ ਚੁੱਪ ਨਹੀਂ ਕਰਨਾ। ਗੁਰਮੁਖੋ, ਜਿੰਨਾ ਚਿਰ ਅਸੀਂ ਵੀ ਗੁਰੂ ਰੂਪ, ਗੁਰੂ ਗੁਰਬਾਣੀ ਸਾਡੀ ਮਾਂ ਹੈ, ਬਾਣੀ ਦੀ ਗੋਦ ਜਿੰਨਾ ਚਿਰ ਆਉਂਦੇ ਨਹੀਂ ਉਹਨਾਂ ਚਿਰ ਅਸੀਂ ਵੀ ਚੁੱਪ ਨਹੀਂ ਕਰਨਾ, ਰੋਂਦੇ ਹੀ ਰਵਾਂਗੇ। ਸਾਰੀ ਜ਼ਿੰਦਗੀ ਸਾਡੀ ਵੀ ਰੋਂਦਿਆਂ ਦੀ ਲੰਘ ਜਾਣੀ। ਬੱਚੇ ਤੋਂ ਸਿੱਖਿਆ ਲੈ ਲਓ, ਸਾਡੇ ਨਾਲੋਂ ਸਿਆਣਾ ਹੈ ਬੱਚਾ, ਨਿਆਣਾ ਹੈ ਸਾਡੇ ਨਾਲੋਂ ਸਿਆਣਾ ਹੈ ਬੱਚਾ। ਉਹਨੂੰ ਪਤਾ ਮੈਂ ਕਿਉਂ ਰੋਂਦਾ, ਅਸੀਂ ਰੋਂਦਿਆਂ ਨੇ ਸਾਰੀ ਜ਼ਿੰਦਗੀ ਲੰਘਾ ਦੇਣੀ। ਬੱਚਾ ਮਾਂ ਦੀ ਗੋਦ 'ਚ ਗਿਆ ਨਹੀਂ ਅਤੇ ਚੁੱਪ ਕੀਤਾ ਨਹੀਂ, ਅਸੀਂ ਵੀ ਗੁਰੂ ਦੀ ਗੋਦ 'ਚ ਗਏ ਨਹੀਂ ਅਤੇ ਚੁੱਪ ਕੀਤੇ ਨਹੀਂ।
ਸਤਿ ਸ੍ਰੀ ਅਕਾਲ।
ਸਰਬ ਰੋਗ ਕਾ
ਔਖਦ ਨਾਮ।
ਕਿਉਂ ਰੋਂਦੇ ਆਪਾਂ? ਆਪਣੇ ਕਰਮਾਂ ਕਰਕੇ। ਜਿੱਦਣ ਗੁਰੂ ਦੇ ਚਰਨਾਂ ਨਾਲ ਜੁੜ ਗਏ ਰੋਣੇ ਮੁੱਕ ਜਾਣਗੇ ਸਾਰੇ, ਨਹੀਂ ਤੇ ਰੋਣੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ
ਹਰੀ ਕਾ ਦਾਸ।
ਹਰੀ ਕਾ ਦਾਸ, ਉਹ ਸੁਖੀ ਹੈ ਕੋਈ ਜਿਹੜਾ ਗੁਰੂ ਦਾ ਦਾਸ ਬਣਿਆ, ਨਹੀਂ ਤੇ ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਹੈ। ਧਿਆਨ ਦਿਓ, ਮਾਇਆ ਆਈ ਖਲੋਤੀ ਹੈ। ਮਹਾਰਾਜ ਬਾਹਰ ਆ ਗਏ, ਗੁਰੂ ਅਮਰਦਾਸ ਲਕਸ਼ਮੀ ਸਾਹਮਣੇ ਖਲੋਤੀ ਹੈ, ਸਤਿਗੁਰ ਆ ਕੇ ਖੜ ਕੇ ਲਕਸ਼ਮੀ ਨੇ ਮੱਥਾ ਟੇਕਿਆ ਚਰਨਾਂ 'ਤੇ। ਨਮਸਕਾਰ ਕੀਤੀ ਗੁਰੂ ਅਮਰਦਾਸ ਮਹਾਰਾਜ ਨੂੰ ਚਰਨਾਂ 'ਤੇ, ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਅੰਦਰ ਆਉਣ ਦੀ ਆਗਿਆ ਦੇ ਦਿਓ। ਸਤਿਗੁਰ ਕਹਿੰਦੇ ਤੈਨੂੰ ਕੋਈ ਆਗਿਆ ਨਹੀਂ, ਇੱਥੇ ਹੀ ਠੀਕ ਹੈ ਜੋੜਿਆਂ 'ਚ। ਗੁਰੂ ਨਾਨਕ ਸਾਹਿਬ ਨੇ ਮਾਇਆ 12 ਕੋ ਦੂਰ ਰੱਖੀ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ 6 ਕੋ ਦੂਰ ਰੱਖੀ ਹੈ, ਗੁਰੂ ਅਮਰਦਾਸ ਨੇ ਜੋੜਿਆਂ 'ਚ, ਸੰਗਤ ਦੇ ਜੋੜਿਆਂ 'ਚ ਹੁਕਮ ਸੀ, ਇੱਥੇ ਹੀ ਖੜ੍ਹ ਜਾ, ਅੰਦਰ ਆਉਣ ਦਾ ਹੁਕਮ ਨਹੀਂ। ਮੈਨੂੰ ਆਗਿਆ ਦਿਓ, ਮੇਰਾ ਵੀ ਭਲਾ ਕਰ ਦਿਓ, ਬੜੀ ਦੁਖੀ ਹਾਂ ਮੈਂ। ਇੰਨਾ ਸੁੰਦਰ ਸਰੂਪ ਵਿਸ਼ਨੂੰ ਦੇ ਘਰ ਵਾਲੀ ਮਾਇਆ, ਲਛਮੀ ਤੂੰ ਕਿਹੜੀ ਗੱਲੋਂ ਦੁਖੀ ਹੈ? ਬੜੀ ਦੁਖੀ ਹੈ, ਇਹ ਮੇਰਾ ਨਕਲੀ ਰੂਪ ਹੈ ਜਿਹੜਾ ਤੁਹਾਨੂੰ ਦਿਸਦਾ, ਅਸਲੀ ਰੂਪ ਤਾਂ ਕੋਈ ਹੋਰ ਹੈ। ਕਿਹੜਾ ਰੂਪ ਹੈ? ਹੁਕਮ ਕਰੋ ਮੈਂ ਅਸਲੀ ਰੂਪ ਵਿਖਾਵਾਂ। ਹੁਕਮ ਕੀਤਾ, ਇਹ ਪ੍ਰਤੱਖ ਗੱਲ ਹੈ, ਸਾਰੀ ਸੰਗਤ ਦੇ ਸਾਹਮਣੇ ਮਾਇਆ ਆਈ ਸੀ ਸਰਗੁਣ ਸਰੂਪ ਧਾਰ ਕੇ, ਇੱਕ ਇਸਤਰੀ ਦੇਵੀ ਬਣ ਕੇ ਆਈ ਸੀ ਸੰਗਤ ਦੇ ਵਿੱਚ, ਫਿਰ ਉਹਨੇ ਰੂਪ ਆਪਣਾ ਅਸਲੀ ਵਿਖਾਇਆ। 2 ਮਿੰਟ ਵਿੱਚ ਸਾਰੇ ਸਰੀਰ 'ਤੇ ਕੋਹੜ ਫੁੱਟ ਗਿਆ, ਬਦਬੂ ਆਉਣ ਲੱਗ ਗਈ, ਕੋਲ ਨਹੀਂ ਖਲੋਤਾ ਜਾਂਦਾ। ਮਹਾਰਾਜ ਕਹਿੰਦੇ ਇਹ ਤੇਰਾ ਰੂਪ ਕਿਹਨੇ ਕੀਤਾ ਹੈ? ਸੱਚੇ ਪਾਤਸ਼ਾਹ, ਇਹ ਲੋਭੀ ਬੰਦਿਆਂ ਨੇ ਮੈਨੂੰ ਮਾੜੇ ਥਾਵਾਂ 'ਤੇ ਵਰਤ ਵਰਤ ਕੇ ਕੋਹੜੀ ਕਰ ਦਿੱਤਾ। ਖੁ ਸਤਨਾਮ
ਵਾਹਿਗੁਰੂ।
ਮਾਇਆ ਵਿਸ਼ਨੂੰ ਦੇ ਘਰ ਵਾਲੀ ਲਛਮੀ ਖਲੋਤੀ ਹੈ, ਮੈਨੂੰ ਕੋਹੜੀ ਕਰ ਦਿੱਤਾ ਇਹਨਾਂ ਲੋਕਾਂ ਨੇ ਮਾੜੇ ਥਾਵਾਂ 'ਤੇ ਵਰਤ ਵਰਤ ਕੇ, ਕੋਹੜੀ ਹੋ ਗਈ ਮਾਇਆ। ਕਰਦੇ ਨੇ ਬਖਸ਼ਿਸ਼ ਹੁੰਦੀ ਹੈ ਸਾਧ ਸੰਗਤ ਜੀ। ਮਾਇਆ ਉਹ ਕਹਿੰਦੀ ਮੈਂ ਕੋਹੜੀ ਹੋ ਗਈ ਹੈ, ਅਤੇ ਤੁਸੀਂ ਕਿਰਪਾ ਕਰੋ, ਤੁਸੀਂ ਰਹਿਮਤ ਕਰੋ, ਜਿੱਥੇ ਇਹ ਮਨਮੁੱਖਾਂ ਦੇ ਹੱਥ ਵਿੱਚ ਮੈਂ ਆਈ ਹਾਂ, ਮੈਨੂੰ ਗੁਰੂ ਘਰ ਦੀ ਸੇਵਾ 'ਤੇ ਲਾਓ ਤਾਂ ਜੋ ਮੇਰਾ ਕੋਹੜ ਹਟ ਜੇ। ਗੁਰੂ ਨਾਨਕ ਦਾ ਘਰ ਜਿੰਨਾ ਚਿਰ ਮੈਨੂੰ ਪ੍ਰਵਾਨ ਨਹੀਂ ਨਾ ਕਰਦਾ, ਉਹਨਾਂ ਚਿਰ ਮੇਰਾ ਕੋਹੜ ਨਹੀਂ ਹਟਣਾ। ਪ੍ਰਵਾਨ ਕਰ ਲਓ। ਗੁਰੂ ਅਮਰਦਾਸ ਮਹਾਰਾਜ ਨੂੰ ਤਰਸ ਆ ਗਿਆ, ਫਿਰ ਲਛਮੀ ਨੂੰ ਹੁਕਮ ਕੀਤਾ। ਗੁਰੂ ਨਾਨਕ ਨੇ ਰੱਖੀ ਸੀ 12 ਕੋ ਦੂਰ, ਗੁਰੂ ਅੰਗਦ ਦੇਵ ਮਾਂ ਨੇ ਰੱਖੀ ਸੀ 6 ਕੋ ਦੂਰ। ਸਾਡੇ ਵੇਲੇ ਰਹੇਗੀ ਜੋੜਿਆਂ 'ਚ, ਚੌਥੇ ਜਾਮੇ 'ਚ ਪ੍ਰਵਾਨ ਕਰਾਂਗੇ। ਆਖੋ ਸਤਨਾਮ
ਵਾਹਿਗੁਰੂ।
ਚੌਥੇ ਪਾਤਸ਼ਾਹ ਨੇ ਫਿਰ ਮਾਇਆ ਨੂੰ ਪ੍ਰਵਾਨ ਕੀਤਾ ਸੀ, ਉਹਦੀ ਮਾਇਆ ਦੀ ਬੇਨਤੀ ਸੁਣ ਕੇ। ਗੁਰੂ ਘਰ 'ਚ ਨਹੀਂ ਤਾਂ ਮਾਇਆ ਨਹੀਂ ਸੀ ਚੜ੍ਹਦੀ, ਮਾਇਆ ਨਹੀਂ ਸੀ ਲਈ ਜਾਂਦੀ, ਮਾਇਆ ਤੋਂ ਦੂਰ ਸੀ। ਪਰ ਮਾਇਆ ਦਾ ਕੋਹੜ ਹਟਾਉਣ ਵਾਸਤੇ ਮਹਾਰਾਜ ਨੇ ਫਿਰ ਲੰਗਰ ਹਾਲ ਸਰੋਵਰ ਅਤੇ ਦਰਬਾਰ ਸਾਹਿਬ, ਚੌਥੇ ਪਾਤਸ਼ਾਹ ਨੇ ਫਿਰ ਇਹ ਕਾਰ ਸੇਵਾਵਾਂ ਸ਼ੁਰੂ ਕੀਤੀਆਂ ਸੀ। ਇਹ ਮਹਾਰਾਜ ਨੇ ਮਾਇਆ ਪ੍ਰਵਾਨ ਕੀਤੀ ਸੀ। ਸਾਧ ਸੰਗਤ, ਮਾਇਆ ਨੂੰ ਕੋਹੜੀ ਕਰ ਦਿੰਦੇ ਨੇ ਜਿਹੜੇ ਇਹ ਦਾਤ ਅਤੇ ਸਤਿਗੁਰ ਦਿੰਦੇ ਨੇ। ਮਾਇਆ ਤਾਂ ਮਿਲੀ ਹੈ, ਰੱਬ ਦੀ ਬਖਸ਼ਿਸ਼ ਹੋ ਗਈ, ਕਰੋੜਾਂ ਰੁਪਇਆ ਮਿਲ ਗਿਆ, 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦਿੰਦਾ, ਇਹ ਕੋਹੜੀ ਕਰਨ ਵਾਲੇ ਕੰਮ ਹੈ, ਹੋਰ ਕੀ ਹੈ ਨਾ। ਮਾਇਆ ਜੇ ਦਿੱਤੀ ਹੈ ਗੁਰਮੁਖੋ, 2-2 ਲੱਖ ਉਹੀ ਗਾਉਣ ਵਾਲਿਆਂ 'ਤੇ ਖਰਚਦਾ ਮੁੰਡੇ ਦੇ ਵਿਆਹ 'ਤੇ, ਜਿਹਦੇ ਕੋਲ ਵਾਧੂ ਮਾਇਆ, 50 ਕਿੱਲੇ 100 ਕਿੱਲੇ ਜਾਂ ਕਰੋੜਾਂ ਰੁਪਏ ਦਾ ਮਾਲਕ ਹੈ, ਉਹੀ 2-2 ਲੱਖ ਗਾਉਣ ਵਾਲੇ ਨੂੰ ਦਏਗਾ? ਗਰੀਬ ਬੰਦਾ ਤਾਂ ਵਿਚਾਰਾ 20,000 'ਚ ਹੀ ਵਿਆਹ ਕਰ ਲੈਂਦਾ ਸਾਰਾ। ਹੁਣ ਉਹ ਵੱਡੇ ਵੱਡੇ ਗਾਉਣ ਵਾਲੇ ਸੱਦਦਾ ਹੈ ਜਿਹਦੇ ਕੋਲ ਬਹੁਤੀ ਮਾਇਆ ਹੈ। ਪੁੱਤਰ ਹੋਵੇ ਲਾਇਕ, ਪੈਸੇ ਦੇ ਦਿਓ, ਨਲਾਇਕ ਹੋਵੇ ਵਾਧੂ ਫਾਲਤੂ ਖਰਚ ਕਰਕੇ ਆ ਜੇ, ਗਾਂ ਤੋਂ ਮਾਇਆ ਨਹੀਂ ਮਿਲਦੀ। ਸਤਿਗੁਰਾਂ ਨੇ ਦਾਤਾਂ ਦਿੱਤੀਆਂ ਨੇ, ਜੇ ਗਾਉਣ ਵਾਲਿਆਂ 'ਤੇ 2-2, 4-4 ਲੱਖ ਰੁਪਇਆ ਸ਼ਰਾਬਾਂ 'ਤੇ ਖਰਚਣਾ ਨਾ ਗੁਰਮੁਖੋ, ਫਿਰ ਥੋੜ੍ਹਾ ਚਿਰ ਹੀ ਰਹਿੰਦੀ ਹੈ, ਫਿਰ ਉਹੀ ਹਾਲਤ ਬਣ ਜਾਂਦੀ। ਨਦਰ ਉਹ ਪੁੱਠੀ
ਜੇ ਕਰੇ
ਸੁਲਤਾਨਾ ਕਾਹੋ
ਕਰਾਏ ਦਾ
ਉਹ ਹਾਲ ਬਣ ਜਾਂਦਾ। ਮਾਇਆ ਗੁਰੂ ਘਰ ਵਿੱਚ, ਮਾਇਆ ਨੂੰ ਸਾਰੀ ਦੁਨੀਆ ਪੂਜਦੀ ਹੈ, ਬਹੁਤੇ ਮੰਦਰ ਬਣੇ ਨੇ ਲਛਮੀ ਮਾਤਾ ਦੇ, ਕਿਉਂਕਿ ਮਾਇਆ ਦੀ ਲੋੜ ਹੈ ਨਾ ਸਾਰਿਆਂ ਨੂੰ, ਲਛਮੀ ਮਾਤਾ ਦੇ ਬਹੁਤੇ ਮੰਦਰ ਬਣੇ ਹੋਏ ਨੇ। ਸਾਧ ਸੰਗਤ, ਲਛਮੀ ਨੂੰ ਲੋਕ ਪੂਜਦੇ ਨੇ, ਸ਼ਿਵਜੀ ਭਗਵਾਨ ਦੇ ਮੰਦਰ ਬਹੁਤ ਬਣੇ ਨੇ, ਬਰਮਾ ਦੇ ਮੰਦਰ 2 ਨੇ ਸਾਰੀ ਦੁਨੀਆ 'ਚ। ਕੋ ਸਤਨਾਮ
ਵਾਹਿਗੁਰੂ।
ਕੇਵਲ 2 ਮੰਦਰ ਨੇ ਦੁਨੀਆ 'ਚ, ਹੋਰ ਵੀ ਹੋਏਗਾ ਇੱਕ ਅੱਧਾ ਛੋਟਾ ਮੋਟਾ, ਪਰ ਕਿਉਂ? ਇੱਕ ਸੰਸਾਰੀ, ਇੱਕ
ਭੰਡਾਰੀ,
ਇੱਕ ਲਾਏ
ਦੀਵਾਨ।
ਇੱਕ ਉਹ ਹੈ ਜਿਹੜਾ ਪੈਦਾ ਕਰਦਾ ਬ੍ਰਹਮਾ, ਸ੍ਰਿਸ਼ਟੀ ਨੂੰ ਪੈਦਾ ਕਰਦਾ ਅਤੇ ਜਿਹੜਾ ਵਿਸ਼ਨੂੰ ਹੈ ਉਹ ਭੰਡਾਰੀ ਹੈ। ਸਤਸੰਗ ਜੀ, ਵਿਸ਼ਨੂੰ ਹੈ ਭੰਡਾਰੀ ਜਿਹੜਾ ਦੁਨੀਆ ਨੂੰ ਰੋਜੀ ਦਿੰਦਾ ਅਤੇ ਸ਼ਿਵਜੀ ਹੈ ਜਿਹੜਾ ਮਾਰਦਾ, ਸ਼ਿਵਜੀ ਖਤਮ ਕਰਦਾ। ਸ਼ਿਵਜੀ ਨੂੰ ਸਤਸੰਗ ਦਾ ਹੁਕਮ ਹੈ, ਸ਼ਿਵਜੀ ਦਾ ਜਿਹੜਾ ਡਿਊਟੀ ਹੈ ਦੁਨੀਆ ਨੂੰ ਖਤਮ ਕਰਨ ਦੀ। ਕਾਲ ਤਿੰਨ ਨੇ ਨਾ ਦੇਵਤੇ, ਬਰਮਾ ਦਾ ਕੋਈ ਮੰਦਰ ਨਹੀਂ ਬਣਾਉਂਦਾ। ਕਿਉਂ? ਕਿਉਂਕਿ ਜਿਹਨੇ ਇੱਕ ਵਾਰੀ ਪੈਦਾ ਕਰਤੇ ਕਰਤੇ ਹੁਣ ਹੁਣ ਉਹਦੇ ਤੋਂ ਕੀ ਲੈਣਾ। ਲੋਕ ਪੂਜਦੇ ਨੇ ਜਾਂ ਤਾਂ ਭੰਡਾਰੀ ਨੂੰ, ਉਹ ਕਿਉਂ ਪੂਜਦੇ ਨੇ? ਵਿਸ਼ਨੂੰ ਨੂੰ ਤਾਂ ਪੂਜਦੇ ਨੇ ਕਿਉਂਕਿ ਲਕਸ਼ਮੀ ਉਹਦੇ ਘਰ ਵਾਲੀ ਹੈ। ਖੁ ਸਤਨਾਮ
ਸ੍ਰੀ ਵਾਹਿਗੁਰੂ।
ਲਕਸ਼ਮੀ ਬਿਨਾਂ ਸਾਡਾ ਸਰਦਾ ਨਹੀਂ। ਵਿਸ਼ਨੂੰ ਨੂੰ ਪੂਜਦੇ ਨੇ, ਲਕਸ਼ਮੀ ਆਏਗੀ ਉਹਨੂੰ ਤਾਂ ਪੂਜਦੇ ਨੇ ਵੀ ਆ ਜਾ, ਅਤੇ ਸ਼ਿਵਜੀ ਨੂੰ ਮੱਥੇ ਟੇਕਦੇ ਨੇ ਵੀ ਤੂੰ ਨਾ ਹੀ ਆ। ਕੁ ਸਤਨਾਮ
ਸ੍ਰੀ ਵਾਹਿਗੁਰੂ।
ਸ਼ਿਵਜੀ ਨੂੰ ਡਰਦੇ ਪੂਜਦੇ ਨੇ ਅਤੇ ਵਿਸ਼ਨੂੰ ਨੂੰ ਲਾਲਚ ਵਿੱਚ ਵੱਸ ਹੋ ਕੇ ਪੂਜਣਾ ਪੈਂਦਾ। ਬਰਮਾ ਨੂੰ ਕੋਈ ਵਿਰਲਾ ਹੀ ਪੂਜਦਾ ਕਿਉਂਕਿ ਇੱਕ ਵਾਰੀ ਬਣਾ ਧਿਆਉਣ ਉੱਤੋਂ ਕੀ ਲੈਣਾ, ਸਾਜ ਤੇ ਬਸ। ਸਾਧ ਸੰਗਤ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ ਮਾਇਆ ਦੇ ਪ੍ਰੇਮੀ ਬਣ ਗਏ। ਸਾਧ ਸੰਗਤ ਮਾਇਆ ਤੇ ਮਿਲ ਗਈ, ਬਹੁਤੀ ਮਾਇਆ ਆ ਗਈ, ਪੈਸਾ ਆ ਗਿਆ, ਫਿਰ ਗਾਉਣ ਵਾਲਿਆਂ ਪਾਸੇ ਰੁੜਦਾ ਹੈ। ਉਹ ਮਾਇਆ ਸ਼ਰਾਬਾਂ ਵੱਲ ਜਾਂਦੀ ਹੈ। ਰਿਸ਼ਤੇਦਾਰ ਆਉਂਦਾ, ਦੋ ਦੋ ਹਜ਼ਾਰ, ਪੰਜ ਪੰਜ ਹਜ਼ਾਰ ਰੁਪਈਆ ਬੈਠਾ ਬੈਠੇ ਖਰਚ ਦਿੰਦਾ ਹੈ। ਭੁੱਲ ਗਿਆ ਧਰਮ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ। ਮੱਤ ਮਾਰੀ ਦੁਨੀਆ ਧਰਮ ਭੁੱਲ ਗਈ।
ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ। ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ।
ਏ ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ,
ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ।
ਬੋਲੋ ਵਾਹਿਗੁਰੂ।
ਆ ਵਿਣ ਦੰਤਾਂ ਜਗ ਖਾਇਆ, ਮਾਇਆ ਮੋਣੀ ਮੋਣੀ ਨੇ, ਮਾਇਆ ਮੋਣੀ ਮੋਣੀ ਨੇ।
ਉਹ ਵਿਣ ਦੰਤਾਂ ਜਗ ਖਾਇਆ,
ਵਿਣ ਦੰਤਾਂ ਜਗ ਖਾਇਆ, ਮਾਇਆ ਮੋਣੀ ਮੋਣੀ ਨੇ, ਮਾਇਆ ਮੋਣੀ ਮੋਣੀ ਨੇ।
ਮਾਇਆ ਗੁਰੂ ਘਰ ਵਿੱਚ ਪ੍ਰਵਾਨ ਕੀਤੀ ਗਈ ਕਿਉਂਕਿ ਇਹ ਮਾਇਆ ਨੂੰ ਮਾੜੀ ਥਾਂ 'ਤੇ ਲੋਕ ਵਰਤਦੇ ਸੀ ਅਤੇ ਗੁਰੂ ਘਰ ਵਿੱਚ ਪ੍ਰਵਾਨ ਕਰ ਲਈ। ਮੈਨੂੰ ਵੀ ਗੁਰੂ ਘਰ 'ਚ ਤੁਸੀਂ ਪ੍ਰਵਾਨ ਕਰੋ, ਮੈਨੂੰ ਵੀ ਇੱਥੇ ਰਹਿੰਦੀ ਦੁਨੀਆ ਤੱਕ ਮੱਥੇ ਟਿਕਿਆ ਕਰਨਗੇ। ਆਖੋ ਸਤਨਾਮ। ਮਾਇਆ, ਇੱਕ ਮਾਇਆ ਉਹ ਹੈ ਜਿਹੜੀ ਠੇਕੇ 'ਤੇ ਲਾਤੀ ਇੱਟਾਂ, ਉਹ ਵੀ ਭੱਠੇ ਤੋਂ ਆਈਆਂ, ਜਿਹੜੀਆਂ ਗੁਰਦੁਆਰੇ ਲੱਗੀਆਂ ਇੱਟਾਂ ਉਹ ਵੀ ਭੱਠੇ ਤੋਂ ਆਈਆਂ। ਮਾਇਆ ਉੱਧਰ ਵੀ ਖਰਚ ਹੋਈ ਹੈ, ਮਾਇਆ ਇੱਧਰ ਵੀ ਖਰਚ ਹੋਈ ਹੈ। ਜਿਹੜੀਆਂ ਇੱਟਾਂ ਠੇਕੇ 'ਤੇ ਲੱਗੀਆਂ ਨੇ ਉਹਨਾਂ ਨੂੰ ਬੀਬੀਆਂ ਵੀ ਲੰਘਦੀਆਂ ਬੱਸ 'ਚੋਂ ਅਤੇ ਧਰਕਾਰਾਂ ਹੀ ਦਿੰਦੀਆਂ, ਕਿੱਥੇ ਇਹਨਾਂ ਨੇ ਠੇਕਾ ਬਣਾ ਲਿਆ। ਉਹ ਮਾਇਆ ਨੂੰ ਵੀ ਧਰਕਾਰਾਂ ਹੀ ਨੇ। ਇੱਕ ਮਾਇਆ ਉਹ ਹੈ ਜਿਹੜੀ ਗੁਰੂ ਘਰ 'ਤੇ ਖਰਚਤੀ, ਜਿਹੜੀ ਮਾਇਆ ਗੁਰੂ ਘਰ ਸੇਵਾ ਵਿੱਚ ਲੱਗ ਗਈ ਉਸ ਮਾਇਆ ਨੂੰ ਰਹਿੰਦੀ ਦੁਨੀਆ ਤੱਕ ਮੱਥੇ ਟੇਕਦੇ ਨੇ, ਨਮਸਕਾਰਾਂ ਹੁੰਦੀਆਂ ਨੇ। ਜਿਹੜੀ ਮਾਇਆ ਗੁਰੂ ਘਰ 'ਚ ਲੱਗ ਗਈ, ਪਹਿਲੇ ਦੋ ਪਾਤਸ਼ਾਹੀਆਂ ਤੱਕ ਮਾਇਆ ਦੂਰ ਰੱਖੀ ਗਈ, ਤੀਸਰੇ ਪਾਤਸ਼ਾਹ ਨੇ ਜੋੜਿਆਂ 'ਚ ਅਤੇ ਚੌਥੇ ਪਾਤਸ਼ਾਹ ਫਿਰ ਗੁਰੂ ਘਰ 'ਚ ਉਹਨਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਮਾਇਆ ਦੀ ਬੇਨਤੀ ਮੰਨ ਕੇ। ਲਕਸ਼ਮੀ ਨੇ ਆਪ ਸਾਖਿਆਤ ਸਰਗੁਣ ਸਰੂਪ ਧਾਰ ਕੇ ਬੇਨਤੀ ਕੀਤੀ ਸੀ, ਫਿਰ ਮਹਾਰਾਜ ਨੇ ਬੇਨਤੀ ਪ੍ਰਵਾਨ ਕੀਤੀ ਸੀ ਲਕਸ਼ਮੀ ਦੀ। ਸਾਧ ਸੰਗਤ, ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਸੀ ਅਤੇ ਆਏ ਗੁਰਮੁਖ ਪਿਆਰੇ ਕਾਬਲ ਤੋਂ ਬੜੇ ਸੋਹਣੇ ਦੁਸ਼ਾਲੇ ਲੈ ਕੇ ਆਉਂਦੇ ਉਹਨਾਂ ਨੇ ਅਤੇ ਖੋਲ੍ਹੇ ਪੱਟੀ ਦੇ ਹਾਕਮਾਂ ਨੇ ਜ਼ਬਰਦਸਤੀ ਸੰਗਤ ਤੋਂ ਦਸ਼ਾਲੇ ਖੋਲ੍ਹੇ। ਜਦੋਂ ਸਤਿਗੁਰਾਂ ਕੋਲ ਆਏ ਰੋਣ ਲੱਗ ਪਏ, ਆ ਕੇ ਬੇਨਤੀਆਂ ਕਰਦੇ ਨੇ, ਮਹਾਰਾਜ ਦਸ਼ਾਲੇ ਲੈ ਕੇ ਆਏ ਸੀ, ਰਸਤੇ ਵਿੱਚ ਹੀ ਖੋਲ੍ਹੇ ਸਾਡੇ। ਅਤੇ ਉਸ ਸਮੇਂ ਮਾਤਾਵਾਂ ਨੂੰ ਬੇਨਤੀ ਕੀਤੀ, ਮਹਾਰਾਜ ਮਾਤਾ ਜੀ ਤੁਹਾਡੇ ਵਾਸਤੇ ਲਿਆਂਦੇ ਸੀ ਦੁਸ਼ਾਲੇ, ਸਤਿਗੁਰਾਂ ਵਾਸਤੇ ਦੁਸ਼ਾਲੇ ਲਿਆਂਦੇ, ਤੁਹਾਡੇ ਵਾਸਤੇ ਵੀ ਲਿਆਂਦੇ, ਰਸਤੇ 'ਚ ਖੋਲ੍ਹੇ। ਮਾਤਾ ਜੀ ਨੇ ਆਖਿਆ ਸੀ ਵਿਧੀ ਚੰਦਾ, ਦਿਲਬਾਗ ਅਤੇ ਗੁਲਬਾਗ ਦੋ ਘੋੜੇ ਲੈ ਕੇ ਆਇਆ, ਲੈ ਅੰਜ ਕਰ ਫਿਰ ਦੁਸ਼ਾਲੇ ਵੀ ਲੈ ਕੇ ਆ। ਸਤ ਬਚਨ ਮਾਤਾ ਜੀ ਹੁਕਮ ਮੰਨ ਕੇ ਮਾਤਾ ਜੀ ਤੋਂ ਆਗਿਆ ਲੈ ਕੇ ਚਲੇ ਗਏ ਸੀ। ਸਤਿਗੁਰਾਂ ਨੂੰ ਬੇਨਤੀ ਨਹੀਂ ਸੀ ਕੀਤੀ, ਸਤਿਗੁਰਾਂ ਨੂੰ ਬੇਨਤੀ ਨਹੀਂ ਸੀ ਕੀਤੀ ਭਾਈ ਬਿਧੀ ਚੰਦ ਨੇ, ਆਗਿਆ ਲੈ ਲਈ ਮਾਤਾ ਜੀ ਤੋਂ। ਭਾਈ ਬਿਧੀ ਚੰਦ ਜੀ ਚੱਲ ਪਏ। ਬਿਧੀ ਚੰਦ ਕਹਿੰਦਾ ਮੈਨੂੰ ਤਜਰਬਾ ਬਹੁਤ ਹੈ, ਕਿਉਂਕਿ ਆਪੋ ਆਪਣੇ ਤਜਰਬੇ ਨੇ, ਸਾਧ ਸੰਗਤ ਆਪੋ ਆਪਣੇ ਢੰਗ ਨੇ, ਆਪੋ ਆਪਣੇ ਤਰੀਕੇ ਨੇ। ਕਿਸੇ ਨੂੰ ਚੋਰੀ ਕਰਨ ਦਾ ਪਤਾ ਹੈ, ਕਿਸੇ ਨੂੰ ਹੁਣ ਸ਼ਰਾਬ ਕੱਢਣ ਦਾ ਪਤਾ ਹੈ, ਵੀ ਕਿਸੇ ਦੀ ਕਾਢ ਹੀ ਹੋਏਗੀ। ਕਈ ਕਹਿੰਦੇ ਬਾਬਾ ਜੀ ਗੁੜ ਵੀ ਉਹੀ, ਪਾਣੀ ਵੀ ਉਹੀ, ਕਿੱਕਰ ਦਾ ਸੱਕ ਵੀ ਉਹੀ, ਇਹਦੇ 'ਚ ਕਿਹੜਾ ਕੋਈ ਮਾੜੀ ਚੀਜ਼ ਪੈਂਦੀ ਹੈ ਜਿਹਦੇ ਨਾਲ ਇਹ ਮਾੜੀ ਬਣ ਜਾਂਦੀ। ਸੋ ਸਾਧ ਸੰਗਤ, ਕਈ ਬੰਦਿਆਂ ਦੇ ਆਪੋ ਆਪਣੇ ਖਿਆਲ ਨੇ। ਸੋ ਸਾਧ ਸੰਗਤ ਜੀ, ਅੱਜ ਇਹ ਵੀ ਤਾਂ ਕਿਸੇ ਦੀ ਕਾਢ ਹੀ ਕੱਢੀ ਹੋਈ ਹੈ, ਆਪੋ ਆਪਣੇ ਦਿਮਾਗ ਨੇ, ਆਪੋ ਆਪਣੀਆਂ ਕਾਢਾਂ ਨੇ, ਇਹੋ ਜਿਹੀਆਂ ਕਾਢਾਂ ਵੀ ਕੱਢਦੇ ਨੇ ਕਈ। ਖਿਮਾ ਕਰਿਓ, ਅੱਜ ਕੱਲ੍ਹ ਬੜੇ ਨੌਜਵਾਨ ਕਾਢਾਂ ਕੱਢਦੇ ਨੇ। ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਬਾਬਾ ਜੀ ਨਸ਼ੇ ਬਹੁਤ ਵੱਧ ਗਏ, ਇੱਥੋਂ ਤੱਕ ਵੀ ਕਹਿੰਦੇ ਜੀ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ, ਬੂਟ ਪਾਲਿਸ਼ ਜਿਹੜੀ ਡੱਬੀ ਹੁੰਦੀ ਹੈ ਨਾ, ਬੂਟਾਂ ਨੂੰ ਜੁੱਤਿਆਂ ਨੂੰ ਪਾਲਿਸ਼ ਕਰਨ ਵਾਲੀ, ਕਹਿੰਦੇ ਬੂਟ ਪਾਲਿਸ਼ ਵੀ ਪਾਣੀ 'ਚ ਘੋਲ ਘੋਲ ਕੇ ਪੀਂਦੇ ਨੇ। ਆਖੋ ਸਤਨਾਮ,
ਵਾਹਿਗੁਰੂ।
ਆਰੀਓਡੈਕਸ ਮਲਣ ਵਾਸਤੇ ਹੁੰਦੀ ਹੈ, ਕੋਈ ਰੋਗ ਲੱਗ ਜੇ ਕਹਿੰਦੇ ਉਹ ਵੀ। ਇੱਕ ਨੇ ਮੈਨੂੰ ਦੱਸਿਆ, ਕਹਿੰਦੇ ਜੀ ਕੋੜ ਕਿਰਲੀਆਂ ਦੀਆਂ ਪੂਛਾਂ ਵੀ ਖਾ ਜਾਂਦੇ ਨੇ। ਇੰਨਾ ਬੁਰਾ ਹਾਲ ਹੋ ਗਿਆ ਨੌਜਵਾਨਾਂ ਦਾ, ਇੰਨੇ ਭੈੜੇ ਨਸ਼ੇ। ਸਾਧ ਸੰਗਤ, ਕਿੱਧਰ ਤੁਰ ਗਿਆ ਜੀਵਨ ਸਾਡਾ? ਸਤਿਗੁਰਾਂ ਨੇ ਕੀ ਬਣਾਇਆ ਸੀ, ਬਣ ਕੀ ਗਏ ਅੱਜ? ਸਾਧ ਸੰਗਤ ਆਪੋ ਆਪਣੇ ਢੰਗ ਨੇ, ਆਪੋ ਆਪਣੇ ਤਰੀਕੇ ਨੇ। ਅਤੇ ਅੱਜ ਜੁਗਤੀ ਸੀ ਚੋਰੀਆਂ ਕਰਨ ਦੀ, ਇਹ ਵੀ ਜੁਗਤੀ ਹੈ। ਰੱਬ ਦੇ ਪਿਆਰਿਆਂ ਕੋਲ ਨਾਮ ਜਪਣ ਦੀ ਜੁਗਤੀ ਹੈ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ
ਪੂੰਜੀ,
ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ,
ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ।
ਬੋਲੋ ਹੱਥ ਸਾਧੂਆਂ ਦੇ ਆਈਆਂ, ਹੱਥ ਸੰਤਾਂ ਦੇ ਆਈਆਂ, ਹੱਥ ਸੰਤਾਂ ਦੇ ਆਈਆਂ, ਹੱਥ ਸਾਧੂਆਂ ਦੇ ਆਈਆਂ। ਬੋਲੋ
ਹੱਥ ਸਾਧੂਆਂ ਦੇ
ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਹੱਥ ਸਾਧੂਆਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ
ਕੁੰਜੀ।
ਕੁੰਜੀ ਢੰਗ ਹੈ, ਤਰੀਕਾ ਹੈ, ਜਿੰਦਰੇ ਤੋਂ ਬਿਨਾਂ ਚਾਬੀ ਨਹੀਂ ਖੁੱਲ੍ਹਣੀ। ਸਾਖੀਮਾ ਕਰਨਾ, ਚਾਬੀ ਤੋਂ ਬਿਨਾਂ ਜਿੰਦਰਾ ਨਹੀਂ ਖੁੱਲ੍ਹਣਾ, ਅਤੇ ਜੁਗਤੀ ਤੋਂ ਬਿਨਾਂ ਗੁਰਮਤ ਦਾ ਰਾਹ ਨਹੀਂ ਲੱਭਣਾ। ਰੱਬ ਦੇ ਪਿਆਰੇ ਜੁਗਤੀ ਦੱਸਦੇ ਨੇ, ਇੰਜ ਨਾਮ ਜਪਣਾ, ਇੰਜ ਕਮਾਈ ਕਰਨੀ ਹੈ, ਇੰਜ ਸੇਵਾ ਕਰਨੀ ਹੈ, ਫਿਰ ਉਸ ਜੁਗਤੀ ਅਨੁਸਾਰ ਜਪਾਂਗੇ ਅਤੇ ਕਿਰਪਾ ਹੋ ਜਾਏਗੀ। ਰਾਹ ਦੱਸਣ ਵਾਲਾ ਹੋਵੇ ਕੋਈ। ਭਾਈ ਬਿਧੀ ਚੰਦ ਕਹਿੰਦਾ ਮਾਤਾ ਜੀ ਚੋਰੀਆਂ ਤੇ ਅੱਗੇ ਵੀ ਕਰਦਾ ਸੀ, ਵਿਧੀਆਂ ਬਹੁਤ ਆਉਂਦੀਆਂ ਨੇ, ਹੁਣ ਦੁਸ਼ਾਲੇ ਲੈਣ ਜਾਣਾ ਆਪਣੀ ਚੀਜ਼ ਕਾਹਦੀ, ਉਹ ਕਾਹਦੀ ਚੋਰੀ ਹੁੰਦੀ ਹੈ, ਆਪਣੀ ਚੀਜ਼ ਕਿਸੇ ਦੇ ਘਰ ਪਈ ਹੋਵੇ ਚੁੱਕ ਲਿਆ ਉਹ ਕਾਹਦੀ ਚੋਰੀ ਹੈ। ਮਾਤਾ ਜੀ ਦਿਓ ਆ ਗਿਆ। ਭਾਈ ਵਿਧੀ ਚੰਦ ਜੀ ਗਏ ਪੱਟੀ ਦੁਸ਼ਾਲੇ ਲੈਣ ਵਾਸਤੇ, ਅਤੇ ਭਾਈ ਵਿਧੀ ਚੰਦ ਨੇ ਜਿਵੇਂ ਦਿਲਬਾਗ ਅਤੇ ਗੁਲਬਾਗ ਘੋੜਾ ਲਿਆਉਣ ਵਾਸਤੇ ਇੱਕ ਵਾਰੀ ਘਾਹੀ ਦਾ ਵੇਸ ਬਣਾਇਆ, ਇੱਕ ਵਾਰੀ ਵਿਧੀ ਚੰਦ ਘਾਹੀ ਬਣਿਆ, ਇੱਕ ਵਾਰੀ ਵਿਧੀ ਚੰਦ ਨਜੂਮੀਆਂ ਬਣਿਆ, ਅਤੇ ਅੱਜ ਭਾਈ ਵਿਧੀ ਚੰਦ ਨੇ ਬੇਗਮਾਂ ਵਾਲੇ ਕੱਪੜੇ ਪਾ ਲਏ। ਆਖੋ ਸਤਨਾਮ। ਬੇਗਮਾਂ ਵਾਲੇ ਕੱਪੜੇ ਪਾ ਲਏ ਭਾਈ ਵਿਧੀ ਚੰਦ ਨੇ, ਬੁਰਕਾ ਪਾ ਲਿਆ, ਪਛਾਣ ਨਾ ਆਵੇ, ਪਤਾ ਨਾ ਲੱਗੇ, ਅਤੇ ਸਾਧ ਨਵਾਬ ਦੇ ਮਹਿਲਾਂ ਦੇ ਵਿੱਚ ਜਾ ਵੜੇ। ਬੀਬੀਆਂ ਵਾਲੇ ਕੱਪੜੇ ਪਾਏ ਹੋਏ ਨੇ, ਅਤੇ ਉਹ ਦੁਸ਼ਾਲੇ ਜਿਹੜੇ ਸੀ ਮਹਿਲਾਂ ਦੇ ਵਿੱਚ ਪਏ ਨੇ, ਅੰਦਰ ਬੀਬੀਆਂ ਬੈਠੀਆਂ ਨੇ, ਅਤੇ ਭਾਈ ਵਿਧੀ ਚੰਦ ਨੇ ਅੰਦਰ ਜਾ ਕੇ ਬੁਰਕਾ ਲਾ ਤਾ, ਵੇਖਿਆ ਇਹ ਤਾਂ ਕੋਈ ਸਿੰਘ ਆ ਗਿਆ, ਰੌਲਾ ਬੜਾ ਪਾਇਆ। ਸ੍ਰੀ ਸਾਹਿਬ ਸੀ ਬਾਹਰ ਕੱਢ ਲਈ, ਰੌਲਾ ਨਹੀਂ ਪਾਉਣਾ, ਚੁੱਪ ਕਰ ਜੋ। ਚੁੱਪ ਕਰ ਗਈਆਂ ਬੀਬੀਆਂ। ਬੀਬੀ 'ਤੇ ਵਾਰ ਕਰਨਾ, ਬੱਚੇ 'ਤੇ ਵਾਰ ਕਰਨਾ ਇਹ ਨੀਤੀ ਨਹੀਂ। ਸਾਧ ਸੰਗਤ, ਅੱਜ ਭਾਈ ਵਿਧੀ ਚੰਦ ਨੇ ਫਿਰ ਜਿਹੜੇ ਦੁਸ਼ਾਲੇ ਪਏ ਸੀ ਉਹ ਦੁਸ਼ਾਲੇ ਕੱਪੜੇ ਵਿੱਚ ਲਪੇਟੇ ਅਤੇ ਤੁਰ ਪਏ। ਬਾਹਰ ਨਿਕਲੇ ਹੀ ਅਜੇ ਅਤੇ ਬੀਬੀਆਂ ਨੇ ਰੌਲਾ ਪਾ ਦਿੱਤਾ, ਉਹ ਗੁਰੂ ਕਾ ਸਿੱਖ ਆਇਆ, ਦੁਸ਼ਾਲੇ ਲੈ ਗਿਆ। ਬੜਾ ਰੌਲਾ ਪਿਆ, ਸਿਪਾਹੀਆਂ ਨੂੰ ਲੱਗ ਗਿਆ ਪਤਾ ਭਾਜੜਾਂ ਪੈ ਗਈਆਂ, ਫੜ ਲਓ ਜਾਨ ਨਹੀਂ ਦੇਣਾ, ਭਾਈ ਵਿਧੀ ਚੰਦ ਨੂੰ ਗ੍ਰਿਫਤਾਰ ਕਰ ਲੈਣਾ। ਬੜੇ ਸਿਪਾਹੀ ਮਗਰ ਆਏ, ਬੜੀਆਂ ਦੌੜਾਂ ਲੱਗੀਆਂ, ਭਾਈ ਵਿਧੀ ਚੰਦ ਅੱਗੇ ਅੱਗੇ, ਸਿਪਾਹੀ ਮਗਰ ਮਗਰ। ਭਾਈ ਵਿਧੀ ਚੰਦ ਕਹਿੰਦਾ ਕਿਵੇਂ ਪਤਾ ਲੱਗ ਗਿਆ, ਅੱਗੇ ਦੋ ਵਾਰੀ ਮੈਂ ਦਿਲਬਾਗ ਅਤੇ ਗੁਲਬਾਗ ਘੋੜਾ ਲੈ ਕੇ ਆਇਆ, ਕਿਸੇ ਨੂੰ ਪਤਾ ਨਹੀਂ ਲੱਗਿਆ, ਅੱਜ ਸਿਪਾਹੀ ਮਗਰ ਕਿਉਂ ਲੱਗੇ ਨੇ? ਯਾਦ ਆ ਗਿਆ, ਮਨਾ ਅੱਗਿਆ ਨਹੀਂ ਲੈ ਕੇ ਆਇਆ। ਖੁਸ਼
ਸਤਨਾਮ,
ਸਤਿਗੁਰਾਂ ਤੋਂ ਪੁੱਛ ਕੇ ਨਹੀਂ ਆਇਆ, ਇਸੇ ਕਰਕੇ ਹੋ ਗਿਆ ਕੰਮ ਖਰਾਬ। ਕੀਤਾ ਲੋੜੀ ਹੈ ਕੰਮ ਸੋ ਹਰ ਪਹਿ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਓਏ ਆਗਿਆ ਲੈਣੀ ਸੀ ਗੁਰੂ ਦੀ, ਜੋ ਕੋਈ ਕੰਮ ਕਰਨਾ ਆਗਿਆ ਲੈਣੀ ਹੈ, ਇਹ ਆਗਿਆ ਲੈਂਦਾ ਫਿਰਦਾ, ਉਹ ਬੱਕਰਾ 19 ਤਰੀਕ ਨੂੰ ਮਿਲ ਜੂਗਾ, ਪੁੱਛਦਾ ਫਿਰਦਾ, ਆਗਿਆ ਲੈਂਦਾ ਫਿਰਦਾ ਉਹਨਾਂ ਤੋਂ। ਸਾਧ ਸੰਗ ਕਸਾਈਆਂ ਨੂੰ ਜਾ ਕੇ ਪੁੱਛਣਗੇ 19 ਤਰੀਕ ਨੂੰ ਇੰਨਾ ਮਾਸ ਮਿਲ ਜਾਏਗਾ, ਜੇ ਨਹੀਂ ਤਾਂ ਫਿਰ ਵਿਆਹ ਦੀ ਤਾਰੀਖ ਅੱਗੇ ਪਿੱਛੇ ਕਰ ਲੈਂਦੇ ਥੋੜ੍ਹੀ। ਠੇਕੇ ਵਾਲਿਆਂ ਨੂੰ ਪੁੱਛਦਾ ਇੰਨੇ ਡੱਬੇ ਚਾਹੀਦੇ ਨੇ ਇਕੱਠੇ ਭੇਜ ਦੇਗਾ, ਨਹੀਂ ਤਾਂ ਅੱਗੇ ਪਿੱਛੇ ਕਰ ਲੈਂਦੇ ਤਰੀਕ। ਗੁਰੂ ਦੀ ਆਗਿਆ ਨਹੀਂ ਲਈ, ਕਰਮ ਕੋਈ ਗੁਰਮਤ ਅਨੁਸਾਰ ਨਹੀਂ, ਆਨੰਦ ਕਾਰਜ ਗੁਰਮਤ ਅਨੁਸਾਰ ਨਹੀਂ। ਫਿਰ ਕਹਿਣਗੇ ਜੀ ਤਲਾਕ ਹੋ ਗਿਆ, ਥੋੜ੍ਹਾ ਚਿਰ ਹੀ ਲੰਘਦਾ, ਫਿਰ ਝਗੜਾ ਵੀ ਪੈ ਜਾਂਦਾ, ਕਿਉਂਕਿ ਜਦੋਂ ਗੁਰਮਤ ਅਨੁਸਾਰ ਹੀ ਕੋਈ ਕਰਮ ਨਹੀਂ ਕੀਤਾ, ਗੁਰੂ ਦੀ ਮਤ ਅਨੁਸਾਰ ਤੁਰਾਂਗੇ ਫਿਰ ਉਹੀ ਰਿਸ਼ਤੇ ਪੂਰ ਚੜ੍ਹਦੇ ਨੇ। ਅਤੇ ਸਾਧ ਸੰਤ ਜਦੋਂ ਵੀ ਕੋਈ ਕੰਮ ਕਰਨਾ ਹੈ ਪਹਿਲਾਂ ਆਗਿਆ ਲੈਣੀ ਹੈ ਸਤਿਗੁਰਾਂ ਦੀ, ਮਹਾਰਾਜ ਦੇ ਚਰਨ ਘਰ 'ਚ ਪਵਾਉਣੇ ਨੇ, ਬੇਨਤੀ ਕਰਨੀ ਸੱਚੇ ਪਾਤਸ਼ਾਹ ਤੁਹਾਡੇ ਕਾਰਜ ਨੇ। ਬਾਬਾ ਆਨੰਦ ਸਿੰਘ ਸਨ ਨਾ ਨਾਨਕਸਰ ਵਾਲੇ ਮਹਾਂਪੁਰਸ਼, ਜੇ ਕਿਤੇ ਜਾਣਾ ਹੁੰਦਾ ਸੀ ਦੋ ਪਰਚੀਆਂ ਲਿਖ ਲੈਂਦੇ ਸੀ, ਇੱਕ 'ਤੇ ਹਾਂ ਅਤੇ ਇੱਕ 'ਤੇ ਨਾ, ਬੇਨਤੀ ਕਰਕੇ ਵਗਾ ਕੇ ਸੁੱਟਣੀਆਂ, ਜਿਹੜੀ ਪਰਚੀ ਅੱਗੇ ਜਾਣੀ ਚੁੱਕਣੀ, ਜੇ ਹੁਕਮ ਹੋਇਆ ਜਾ ਤਾਂ ਜਾਂਦੇ ਸੀ, ਜੇ ਹੁਕਮ ਹੋਣਾ ਨਾ ਤਾਂ ਫਿਰ ਨਹੀਂ ਸੀ ਜਾਂਦੇ, ਇੰਨਾ ਭਰੋਸਾ ਸੀ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਭਰੋਸਾ ਹੋਵੇ, ਭਾਵਨਾ ਹੋਵੇ ਸਾਡੀ ਵੀ, ਕੋਈ ਵੀ ਕੰਮ ਕਰਨਾ ਹੈ ਪਹਿਲਾਂ ਆਗਿਆ ਲੈਣੀ ਹੈ, ਫਿਰ ਜੇ ਆਗਿਆ ਲੈ ਕੇ ਕੋਈ ਕਾਰਜ ਕਰਾਂਗੇ ਫਿਰ ਸਤਿਗੁਰਾਂ ਨੂੰ ਆਪ ਫਿਕਰ ਹੈ, ਉਹਨਾਂ ਨੇ ਆਪਣੇ ਸਾਡੇ ਆਪਣੇ ਆਪ ਸਾਡੇ ਕਾਰਜ ਸਤਿਗੁਰਾਂ ਨੇ ਰਾਸ ਕਰਨੇ ਨੇ। ਜੇ ਆਗਿਆ ਲੈ ਕੇ ਕੰਮ ਕਰਾਂਗੇ ਆਪਣੀ ਮਰਜ਼ੀ ਨਹੀਂ, ਆਪਣੀ ਮਨ ਦੀ ਮਰਜ਼ੀ ਛੱਡ ਕੇ ਗੁਰੂ ਦੀ ਮਤ ਧਾਰੀਏ। ਸਤਿਸੰਗ ਜੀ, ਗੁਰਮਤ ਅਨੁਸਾਰ ਫਿਰ ਜਦੋਂ ਤੁਰਾਂਗੇ ਫਿਰ ਗੱਲ ਬਣੇਗੀ।